ودوترا سر اور سرکارے کملاسن کے پاس پدھارے مندن کرن جی بنے سنائی کت نچنت تم لوک نرائی.
واہگر جی کا خالصا واہگر جی کی فتح. سنتانوے پاتشاہ ستگرو شری گرو تیگ بہادر صاحب مہاراج جی کے پاؤن پوتر اتحاسک دسانہ وکے جگت اٹال سردا اوتار بن کے گوند تن تن شری گرو گرنتھ صاحب مہاراج جی کی پاؤن پوتر ہزوری گر بیٹھی گرو خالصا ساتھ سنگ جی آپ جی کے چند وڈے پارن جو ستگرو مہاراج جی کے پاؤن پوت چرنا کملا لکھے سدیا کے دیوانہ دیا حاضریاں پڑ رہے ہو. ستگرو مہاراج جی کی اپار کرپا ہے جو آپ کی متا پرتی گرو نانک دیو صاحب مہاراج جی نے اتہاس کی لڑی وار کتھا وچارا سرن کرتے ہو. ستگرو نانک پاتشاہ مہاراج ساتھ سنڈ دساترے دھرتی تو اپنیا تھاواں جاندے ہوئے جدو پرہلاد بھگت کو پجے ہیں تو آپس مل کے بڑا سکھ ملیا ایک دوجے نو نمسکار کیتیا ہیں کہ پاتشاہ جی تو جدو بھائی بالا جی نے ستگرو پاتشاہ مہاراج جی کے سنمکھ ہو کے بھگت پرہلاد کو انہوں نے پورن ساکھی سننا کی آخیا ہے بھگت پرہلاد جی سارے سنسار کہانی تہاڈا جس سارا سنسار جانتا ہے کہ اس اکال پورکھ نے تہن کیویں رکھیا کرنا کیتا ہے. پر بھگت پرہلاد جی ابھی سنیا تو ہے پر جیڑی آپ بیتی ہوتی ہے نا وہ آپ بیتی آپ ہی سنائی جا سکتی ہے جہے اوپر بیتی ہوئے وہ پوری طرح سنا سکتا. یہ بھگت جی تاری ساکھی ہے سارا سنسار گاؤں کرپا کر کے تھی اپنی ساکھی سناؤ. سو بھگت پرہلاد جی اپنے پتا کو اتہاس سارا سنا رہے ہیں کہ جب اکال پورکھ نے سور کا اوتار تار کے پہرا اوتار تار کے ہرناکش کے برا ماریا سی اس وقت ہرناکش نے گسا کر کے جی وشنو نے میرے برا ماریا وشنو تو بدلا لین واسطے سنتا مارنا شروع کر دیتا. جتھے گو گریب دستا سی اوتھے گو مار کے گریباں نو مار کے کوئی بھی نام جپن والا نہیں رہن دیتے سی تے سارے پاسے تہش نہش کر دیتی. جدو چارے پاسے راج ہو گیا تو ہرناکش مدرانچل پہاڑی تے جپ تپ کرن واسطے چلا گیا. مدرانچل پہاڑی تے ایسا تپ کرنا کیتا کئی جگ کئی سال بیت گئے مدرانچل پہاڑی تے اپنا پیر دا انگوٹھا ٹکا کے ہاتھ اوپر آکاش وال کر کے اپنی جتاواں اپنے کیس کھول کے اس اکال پورکھ برہما دے دھیان وچ جڑ کے کافی سما اپاسنا کیتی تے جدوں برہمان ورگے دیوتیا نے چندر ورگے دیوتیا نے برہما کو جا کے پکار کی برہما کو آ کے دیوتے آئے ہیں اپنی پکارا کر رہے ہیں. برہما جی جس طرح اس ہرناکش کو جانے کس نو پڑھ دے ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਚਾਹੀਏ। ਜਿਹੜੀ ਸਾਖੀ ਭਗਤ ਪ੍ਰਹਿਲਾਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਬਾਲਾ ਜੀ ਨੂੰ ਸੁਣਾ ਰਹੇ ਸੀ, ਉਹ ਸਾਖੀ ਆਪਾਂ ਵੀ ਪਿਆਰ ਨਾਲ ਸਰਵਣ ਕਰਨਾ ਕਰੀਏ, ਮਾਰਗਦਰਸ਼ਨ ਇਕਾਦਰ ਕਰੀਏ ਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਪਣਾ ਕਰੋ ਜੀ। ਸਤਨਾਮ
ਸ਼੍ਰੀ
ਸਤਨਾਮ ਸ਼੍ਰੀ
ਮਧੁਰਾਤਲ ਉਹ ਸੁਰ ਗਾਰੇ ਕਮਲਾ ਸੁਣ ਕੇ ਪਾਤ ਕਧਾਰੇ।
ਜਿੰਨੇ ਵੀ ਦੇਵਤੇ ਸੀ, ਜਿੰਨੇ ਵੀ ਮੋਰੀ ਜਾਨ ਸੀ, ਉਹਨਾਂ ਨੇ ਦੇਖਿਆ ਵੀ ਹਰਨਾਕਸ਼ ਕਈ ਸਾਲ ਹੋ ਗਏ ਬਹੁਤ ਭਾਰੀ ਤਪੱਸਿਆ ਕਰ ਰਿਹਾ ਹੈ ਤੇ ਹਜੇ ਤੱਕ ਉਹਨੇ ਆਪਣੀ ਤਪੱਸਿਆ ਚਲਾਈ ਨਹੀਂ, ਕੋਈ ਉਹਨੂੰ ਹਰਾ ਨਹੀਂ ਸਕਦਾ। ਬਿਨਾਂ ਤਪੱਸਿਆ ਤੋਂ ਹੀ ਉਹਦਾ ਇੰਨਾ ਬਲ ਹੈ ਤੇ ਜੇ ਇੰਨੇ ਸਾਲ ਤਪੱਸਿਆ ਕਰ ਲਈ ਤਾਂ ਉਸ ਵਕਤ ਕੀ ਬਣੇਗਾ। ਇਹ ਜਾਣ ਕੇ ਦੇਵਤਿਆਂ ਨੇ ਬ੍ਰਹਮਾ ਦੇ ਕੋਲ ਜਾ ਕੇ ਪੁਕਾਰ ਕੀਤੀ ਹੈ ਤੇ ਸਾਰੇ ਬ੍ਰਹਮਾ ਦੇ ਕੋਲ ਦੇਵਤੇ ਆ ਕੇ ਕਹਿਣ ਲੱਗੇ,
ਬੰਦਨ ਕਰਨੀ ਬਿਨਾਂ ਸੁਣਾਈ ਕਸਮ ਕਿਤ ਤੁਮ ਲੋਕ ਮਹਿਰਾਏ।
ਦੇਵਤਿਆਂ ਨੇ ਬ੍ਰਹਮਾ ਦੇ ਕੋਲ ਜਾ ਕੇ ਬੇਨਤੀ ਕੀਤੀ, ਨਮਸਕਾਰਾਂ ਕੀਤੀਆਂ, ਆਖਿਆ ਹੇ ਸਵਾਮੀ, ਹੇ ਕਮਲਾਸਨ ਜੀ, ਤੁਸੀਂ ਕਿਵੇਂ ਨਚੇਤ ਹੋ ਕੇ ਬੈਠੇ ਹੋ? ਤੁਸੀਂ ਸੋਚਦੇ ਨਹੀਂ ਪਏ ਵੀ ਰਾਕਸ਼ ਰਾਜਾ ਹਰਨਾਕਸ਼ ਇੰਨਾ ਜਪ ਤਪ ਕਰ ਰਿਹਾ ਹੈ, ਇੰਨੇ ਤਪ ਤੋਂ ਬਾਅਦ ਉਹਨੂੰ ਫਲ ਦਿਓਗੇ ਤੇ ਉਹ ਫਲ ਸਾਨੂੰ ਸੰਤਾਂ ਨੂੰ ਦੁੱਖ ਦੇਵੇਗਾ? ਮਹਾਰਾਜ, ਉਹ ਰਾਕਸ਼ ਵਿਰਤੀ ਵਾਲਾ ਹੈ ਤੇ ਤੁਸੀਂ ਉਹਦੇ ਵੱਲ ਦੇਖਦੇ ਕਿਉਂ ਨਹੀਂ?
ਇਲਮ ਕਸ਼ਪ ਤਪ ਕਰਤ ਕਠੋਰਾ ਜਗ ਮੈਂ ਹੈ ਪਸੇਪ ਕਿਉਂ ਓਰਾ।
ਜਿਹੜੇ ਹਰਨਾਕਸ਼ ਦਾ ਸਾਰੇ ਪਾਸੇ ਭੈ ਡਰ ਦੁਨੀਆਂ ਮੰਗਦੀ ਹੈ, ਉਹ ਹਰਨਾਕਸ਼ ਹੁਣ ਤਪ ਕਰ ਰਿਹਾ ਹੈ ਜਿਹਦਾ ਪਹਿਲਾਂ ਹੀ ਇੰਨਾ ਬਲ ਹੈ ਤੇ ਹੋਰ ਤਪ ਕਰਕੇ ਪਤਾ ਨੀ ਕਿੰਨਾ ਬਲ ਵੱਧ ਜਾਵੇਗਾ ਤੇ ਸਾਰੀ ਦੁਨੀਆਂ ਬਾਹਰ ਆਜ ਹੇ ਬ੍ਰਹਮਾ ਜੀ, ਦੁਨੀਆਂ ਡਰ ਰਹੀ ਹੈ, ਕਿਰਪਾ ਕਰਕੇ ਇਹ ਤੁਹਾਡੀ ਬਣਾਈ ਹੋਈ ਦੁਨੀਆਂ ਨੂੰ ਬਚਾ ਲੈਣਾ ਕਰੋ।
ਇੱਕ ਚਿੰਨ ਧੀ ਨਾਰਾਤ ਹਮਾਰੀ ਜੇ ਉਪਸ਼ਮ ਕਰੋ ਵਿਚਾਰੇ।
ਮਹਾਰਾਜ, ਸਾਡੇ ਕੋਲ ਹੌਸਲਾ ਨਹੀਂ ਧਾਰਿਆ ਜਾਂਦਾ, ਉਹ ਹਰਨਾਕਸ਼ ਦਾ ਪਲ ਅੱਗੇ ਬਹੁਤ ਹੈ, ਜੇ ਤਪ ਜਪ ਤਪ ਕਰ ਗਿਆ ਤਾਂ ਸਾਡਾ ਬੁਰਾ ਹਾਲ ਕਰ ਦੇ, ਉਹਦਾ ਕੋਈ ਨਾ ਕੋਈ ਸਮਾਧਾਨ ਕੱਢ ਕੇ ਕੋਈ ਤਰੀਕੇ ਦੇ ਨਾਲ ਨਿਰਦਿਸ਼ਟੀ ਕਰਨਾ ਕਰੋ, ਉਹ ਹਰਨਾਕਸ਼ ਦਾ ਕਿਸੇ ਵਿਅਕਤੀ ਨਾਲ ਨਾਸ ਕਰੋ।
ਲੋਕ ਤੁਮਾਰੇ ਨਾ ਨਾ ਫੈ ਜਾਵਤ ਆਪੋ ਪਾਏ ਕਰੋ ਤੋ ਤਾਵਤ।
ਇਹ ਬ੍ਰਹਮਾ ਜੀ, ਤੁਸੀਂ ਜਿਹੜੇ 14 ਲੋਕ 14 ਭਵਨ ਰਚੇ ਨੇ ਨਾ, ਉਹਨਾਂ ਭਵਨਾਂ ਉੱਪਰ ਹਰਨਾਕਸ਼ ਵਿਅਕਤੀ ਵਾਲਿਆਂ ਰਾਕਸ਼ਾਂ ਦਾ ਰਾਜ ਹੋ ਗਿਆ ਨਾ, ਉੱਥੇ ਨਾਸ਼ ਹੋ ਜਾਵੇਗਾ। ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਨੇ, ਜੇ ਉਹ ਚੀਜ਼ਾਂ ਨਾਸ਼ ਹੋ ਜਾਣ, ਕੋਈ ਦੂਸਰਾ ਕਰ ਜਾਵੇ, ਫਿਰ ਤੁਹਾਡਾ ਕੀ ਫਾਇਦਾ? ਮਹਾਰਾਜ, ਇੱਦਾਂ ਤੁਹਾਡੀ ਬੇਅਦਬੀ ਹੋਵੇਗੀ। ਉਹ ਹਰਨਾਕਸ਼ ਜੇਕਰ 14 ਲੋਕਾਂ ਦੇ ਜਿਹੜੇ ਤੁਸੀਂ ਬਣਾਏ ਨੇ ਉਹਨਾਂ ਤੇ ਰਾਜ ਕਰ ਬੈਠਾ ਤਾਂ ਉਹਨਾਂ 14 ਲੋਕਾਂ ਦਾ ਨਾਸ਼ ਕਰ ਦੇਵੇਗਾ। ਉਹ ਰਾਕਸ਼ ਹਰਨਾਕਸ਼ ਨੂੰ ਤੁਸੀਂ ਰੋਕਣਾ ਕਰੋ।
ਹਮ ਸੁਧ ਸੁਣੀ ਕਾਨ ਜਗ ਮਾਓ ਲੇਨ ਬ੍ਰਹਮਪੁਰ ਕੀਤੇ ਚਾਹੋ।
ਮਹਾਰਾਜ, ਅਸੀਂ ਤਾਂ ਇਹ ਵੀ ਗੱਲ ਸੁਣੀ ਹੈ ਵੀ ਬ੍ਰਹਮਾ ਦੇ ਮਨ ਵਿੱਚ ਬ੍ਰਹਮਪੁਰੀ ਨੂੰ ਵੀ ਖੋਣ ਦੀ ਇੱਛਾ ਹੈ, ਜਿਹੜੀ ਤੁਹਾਡੀ ਇਹ ਪੁਰੀ ਜਿੱਥੇ ਤੁਸੀਂ ਕਹਿੰਦੇ ਨਾ ਮਹਾਰਾਜ, ਉਹਨੂੰ ਤਾਂ ਸਿਰਫ ਜਪ ਤਪ ਕਰਨ ਤੋਂ ਬਾਅਦ ਫਲ ਲੈਣ ਦੀ ਦੇਰੀ ਹੈ। ਜਦੋਂ ਉਹਨੂੰ ਫਲ ਮਿਲ ਗਿਆ ਉਸੇ ਵਕਤ ਉਹਨੇ ਤੁਹਾਡੀ ਨਗਰੀ ਤੇ ਵੀ ਰਾਜ ਕਰ ਲੈਣਾ, ਤੁਹਾਡਾ ਘਰ ਤੁਹਾਡਾ ਆਸਣ ਵੀ ਨਹੀਂ ਛੱਡਣਾ। ਅਸੀਂ ਤਾਂ ਇਹ ਵੀ ਸੁਣਿਆ ਵੀ ਬ੍ਰਹਮਾ ਦਾ ਬ੍ਰਹਮਪੁਰੀ ਨੂੰ ਵੀ ਜਿੱਤਣਾ ਚਾਹੁੰਦਾ ਹੈ।
ਪਾਪ ਪੁੰਨ ਤੇ ਭੇਦ ਮਿਟਾਓ ਆਪਣੀ ਰੀਤ ਜਗਦੀ
ਜਿਹੜਾ ਹਰਨਾਕਸ਼ ਹੈ ਨਾ, ਇਹ ਤਾਂ ਬ੍ਰਹਮਪੁਰੀ ਤੇ ਵੀ ਰਾਜ ਕਰ ਲਵੇਗਾ। ਹਰਨਾਕਸ਼ ਨੇ ਸੰਸਾਰ ਦੇ ਵਿੱਚ ਪਾਪ ਪੁੰਨ ਵਾਲੀ ਰੀਤੀ ਖਤਮ ਕਰ ਦੇਣੀ ਹੈ। ਇਹਨੇ ਨਾ ਪਾਪ ਤੇ ਪੁੰਨ ਇੱਕੋ ਜਿਹੇ ਕਰ ਦੇਣੇ, ਵੀ ਕੋਈ ਪੁੰਨ ਨਹੀਂ ਕਰੇਗਾ ਤੇ ਸਾਰੀ ਦੁਨੀਆਂ ਵਿੱਚ ਪਾਪ ਹੀ ਪਾਪ ਫੈਲਾ ਦੇਣੇ। ਇਹ ਮਾੜੀ ਰੀਤੀ ਭੈੜੀ ਦੂਸਰੀਆਂ ਰੀਤੀਆਂ ਚਲਾਵੇਗਾ।
ਅਸ ਪ੍ਰਕਾਰ ਜੋ ਹੋਵੇ ਕਦਾਪੀ ਨਿਤੇ ਦੇਵ ਬਿਦ ਪੁੰਨ ਪਾਪੇ।
ਦੇਵਤੇ ਕਹਿੰਦੇ ਹੇ ਬ੍ਰਹਮਾ ਜੀ, ਜੇਕਰ ਇਹੋ ਜਿਹਾ ਹੋਣ ਲੱਗ ਪਿਆ ਤਾਂ ਜਿੰਨੇ ਵੀ ਵੇਦਾਂ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਪੁੰਨ ਪਾਪ ਬਾਰੇ, ਉਹ ਸਾਰਾ ਕੁਝ ਝੂਠਾ ਠਹਿਰਾਇਆ ਜਾਏਗਾ। ਜੇਕਰ ਦੁਨੀਆਂ ਵਿੱਚ ਪੁੰਨ ਪਾਪ ਹੀ ਖਤਮ ਹੋ ਗਏ, ਇਹੋ ਜਿਹੇ ਬੰਦੇ ਦਾ ਕੀ ਪਤਾ ਕਿ ਧਰਮਰਾਜ ਨੂੰ ਵੀ ਮਾਰ ਕੇ ਆਪ ਰਾਜ ਕਰ ਲਵੇ ਤੇ ਪੁੰਨ ਪਾਪ ਵਾਲਿਆਂ ਨੂੰ ਆਪਣੀ ਮਰਜ਼ੀ ਨਾਲ ਸਜਾਵਾਂ ਦੇਵੇ, ਆਪਣੀ ਮਰਜ਼ੀ ਨਾਲ ਬਿਨਾਂ ਧਰਮ ਤੋਂ ਸਾਰੇ ਇਲਾਕਿਆਂ ਵਿੱਚ ਇਹਨੇ 14 ਲੋਕਾਂ ਵਿੱਚ ਵੀ ਆਪਣਾ ਧਰਮ ਖਤਮ ਕਰਕੇ, ਸਾਰੀ ਦੁਨੀਆਂ ਦਾ ਧਰਮ ਖਤਮ ਕਰਕੇ ਆਪਣੀ ਰਾਜਨੀਤੀ ਆਪਣੇ ਮਤਲਬ ਚਲਾਉਣੇ ਨੇ। ਜੇਕਰ ਇਸ ਤਰ੍ਹਾਂ ਦਾ ਹੋ ਗਿਆ ਨਾ ਮਹਾਰਾਜ, ਤਾਂ ਇਹ ਜਿਹੜਾ ਹਰਨਾਕਸ਼ ਹੈ ਇਹ ਸਾਰੀ ਦੁਨੀਆ ਦੇ ਵਿੱਚ ਸਭ ਪਾਸੇ ਤਹਿਸ ਨਹਿਸ ਕਰ ਦੇਵੇਗਾ। ਇਹਦੇ ਨਾਲ ਜਿਹੜੇ ਸ਼ਾਸਤਰਾਂ ਦੇ ਅਨੁਸਾਰ ਬਚਨ ਨੇ ਉਹ ਝੂਠੇ ਹੋ ਜਾਣਗੇ।
ਅਬ ਜਸ ਚਿਤ ਆਪ ਤਪ ਕਰੀਏ, ਨਾ ਜਗਤ ਸੰਕਟ ਪਰ ਹਰੀਏ।
ਮਹਾਰਾਜ ਜਿਵੇਂ ਹੁਣ ਤੁਹਾਨੂੰ ਚੰਗਾ ਲੱਗਦਾ, ਅਸੀਂ ਤਾਂ ਤੁਹਾਡੇ ਅੱਗੇ ਬੇਨਤੀਆਂ ਕਰਦੇ ਹਾਂ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰਨਾ ਕਰੋ।
ਗੁਰੂ ਜਿਜ ਤੇਲ ਜੇ ਸੰਤ ਮਾਨਾ, ਕਰਨ ਹਾਰ ਸਭ ਕੋ ਕਲਿਆਨਾ।
ਹੇ ਬ੍ਰਹਮਾ ਜੀ, ਤੁਸੀਂ ਵਿਦਵਾਨਾਂ ਨੂੰ, ਪੰਡਤਾਂ ਨੂੰ, ਗਊ ਗਰੀਬ ਸੰਤਾਂ ਮਹਾਤਮਾ ਦੀ ਸਭ ਦੀ ਰੱਖਿਆ ਕਰਨਾ, ਸਭ ਦਾ ਕਲਿਆਣ ਕਰਨ ਵਾਲੇ ਨੂੰ।
ਸਗਲ ਕਰਮ ਧਰਮ ਕੇ ਤੂਤਨ ਕੇ ਕਰਦਾ ਹੇਤ।
ਮਹਾਰਾਜ ਜਿੰਨੀਆਂ ਵੀ ਸੰਸਾਰ ਵਿੱਚ ਵਿਭੂਤੀਆਂ ਹਨ, ਜੋ ਕੁਝ ਵੀ ਪੈਦਾ ਹੁੰਦਾ ਉਹ ਸਾਰੀਆਂ ਵਸਤੂਆਂ ਨੂੰ ਤੁਸੀਂ ਬਣਾਉਣ ਵਾਲੇ ਹੋ। ਸਾਰੇ ਕਰਮ ਧਰਮ ਜੋ ਸੰਸਾਰ ਵਿੱਚ ਚੱਲਦਾ ਹੈ ਉਹ ਸਭ ਕਿਰਿਆਵਾਂ, ਸਭ ਕੰਮ ਤੁਹਾਡੀ ਆਗਿਆ ਨਾਲ ਹੁੰਦਾ ਹੈ।
ਸੁਣ ਮੇਰਾ ਜੀ ਅਮਰਨ ਕੀ ਬਾਣੀ, ਨਿਜ ਹਿੱਤ ਕੀ ਲਗ ਕਰ ਸੁਨਮਾਨੀ।
ਜਦੋਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਬੇਨਤੀਆਂ ਸੁਣੀਆਂ, ਦੇਵਤਿਆਂ ਦੀਆਂ ਗੱਲਾਂ ਸੁਣ ਕੇ ਜਾਣ ਲਿਆ ਵੀ ਇਹ ਸੱਚ ਕਹਿ ਰਹੇ ਹਨ, ਜੇਕਰ ਇਹ ਹਰਨਾਕਸ਼ ਹੋਰ ਤਪ ਕਰਦਾ ਰਿਹਾ ਤਾਂ ਇਹਦਾ ਫਲ ਬੜਾ ਭਾਰੀ ਮਿਲ ਸਕਦਾ। ਜਿੰਨਾ ਜਪ ਤਪ ਕਰੇਗਾ ਓਨਾ ਫਲ ਮਿਲੇਗਾ, ਤੇ ਜਿੰਨਾ ਫਲ ਇਹਨੂੰ ਦਿਆਂਗੇ ਉਹ ਧਰਤੀ ਦੇ ਲੋਕਾਂ 14 ਲੋਕਾਂ ਦਾ ਨਾਸ਼ ਕਰ ਦੇਵੇਗਾ। ਇਹ ਜਾਣ ਕੇ
ਗਮਨੇ ਉਦੈ ਰਾਜ ਕੇ ਪਾਸਾ, ਗਰਤ ਕਥਨ ਤੋਂ ਤਪ ਜੇ ਆਖਾ।
ਜਿਹੜੀ ਥਾਂ ਤੇ ਦੈਂਤਾਂ ਦਾ ਰਾਜਾ ਹਰਨਾਕਸ਼ ਰਾਕਸ਼ ਜਿੱਥੇ ਤਪੱਸਿਆ ਕਰ ਰਿਹਾ ਸੀ, ਉਸ ਥਾਂ ਤੇ ਬ੍ਰਹਮਾ ਜੀ ਨੇ ਚਾਲਾ ਮਾਰਿਆ ਤੇ ਉਹਦੇ ਸਾਹਮਣੇ ਜਾ ਕੇ ਪ੍ਰਗਟ ਹੋਏ।
ਸੋਤੇ ਥਾਨੇ ਦੇ ਤੇ ਦਿਖਾਈ, ਤ੍ਰਿਣ ਤਰੂ ਲਤਾ ਦੇ ਸਭ ਛਾਏ।
ਜਿੱਥੇ ਉਹ ਤਪ ਕਰ ਰਿਹਾ ਸੀ ਹਰਨਾਕਸ਼, ਉਹ ਥਾਂ ਤੇ ਹਰਨਾਕਸ਼ ਦਾ ਸਰੂਪ ਨਜ਼ਰ ਨਹੀਂ ਆਉਂਦਾ। ਹਰਨਾਕਸ਼ ਦੇ ਸਰੀਰ ਦੇ ਉੱਪਰ ਘਾਹ ਪੱਤੇ ਪੇੜ ਸਭ ਕੁਝ ਜਿਵੇਂ ਭਾਰ ਦੇ ਵਿੱਚ ਝਾੜੀਆਂ ਬਣ ਜਾਂਦੀਆਂ ਨਾ, ਇੰਨੇ ਯੁੱਗ ਬੀਤ ਚੁੱਕੇ ਸੀ, ਕਈ ਤਰ੍ਹਾਂ ਦੇ ਪੇੜ ਕਈ ਤਰ੍ਹਾਂ ਦੀਆਂ ਬੇਲਾਂ ਬੂਟੀਆਂ ਨੇ ਉਹਨੂੰ ਘੇਰ ਕੇ ਜਗੜ ਲਿੱਤਾ ਸੀ, ਉਹਦਾ ਆਪਣਾ ਸਰੀਰ ਨਜ਼ਰ ਨਹੀਂ ਆਉਂਦਾ ਸੀ।
ਭੇਦ ਸਰੀਰ ਕੁਛ ਬਿਊਹਾ, ਦੀਨ ਬ੍ਰਿਜ ਕੇ ਖਰੇ ਸਮੂਹਾ।
ਕਹਿੰਦੇ ਉਹਦਾ ਸਰੀਰ ਨਜ਼ਰ ਨਹੀਂ ਆਉਂਦਾ ਸੀ, ਇੰਨੀਆਂ ਬੂਟੀਆਂ ਸੀ, ਇੰਨੇ ਪੇੜ ਸੀ, ਬਾਂਸ ਦੇ ਬੂਟੇ ਵੀ ਖੜੇ ਸੀ,
ਇੰਨੇ ਇੰਨੇ ਵੱਡੇ ਵੱਡੇ ਬਾਂਸਾਂ ਦੇ ਬੂਟੇ ਝਾੜੀਆਂ ਸਭ ਪਾਸੇ ਉਹਦੇ ਸਰੀਰ ਨੂੰ ਬੂਟਿਆਂ ਨੇ, ਪਹਾੜਾਂ ਦੇ ਉੱਪਰ ਜਿੰਨੇ ਬੂਟੀਆਂ ਬੂਟੇ ਸੀ ਸਭ ਨੇ ਉਹਦਾ ਸਰੀਰ ਢੱਕਿਆ ਹੋਇਆ ਸੀ। ਪਰ ਰਾਕਸ਼ ਫਿਰ ਵੀ ਆਪਣੀ ਤਪੱਸਿਆ ਵਿੱਚ ਲੱਗਿਆ ਹੋਇਆ ਸੀ, ਉਹਦੇ ਸਰੀਰ ਨੂੰ ਸਭ ਬੂਟੀਆਂ ਨੇ ਜਕੜਿਆ ਇਸ ਤਰ੍ਹਾਂ ਹੋਇਆ ਸੀ ਜਿਵੇਂ ਉਹਦਾ ਸਰੂਪ ਨਹੀਂ, ਉਹਦਾ ਕੇਵਲ ਬੂਟੀਆਂ ਨਜ਼ਰ ਆਉਂਦੀਆਂ ਸੀ, ਉਹਦਾ ਸਰੀਰ ਨਜ਼ਰ ਹੀ ਨਹੀਂ ਆਉਂਦਾ ਸੀ।
ਬਾਂਬੀ ਜੇ ਕੇ ਤਨ ਚੋ ਓਰੇ ਅੱਖੀ ਮਾਤਰ ਰਹਿ ਗਈ ਤੈ ਜੋਰੇ।
ਕਹਿੰਦੇ ਉਹਦੇ ਸਰੀਰ ਦੇ ਉੱਪਰ ਛੋਟੀ ਛੋਟੀਆਂ ਕੀੜੀਆਂ ਸਿਉਂਕਾਂ ਨੇ ਚੱਲ ਚੱਲ ਕੇ ਉਹਦਾ ਸਰੀਰ ਸਾਰਾ ਕੁਝ ਖਾ ਲਿਆ, ਖਤਮ ਕਰ ਦਿੱਤਾ ਸੀ, ਕੇਵਲ ਹੱਡੀਆਂ ਮਾਤਰ ਕੰਕਾਲ ਮਾਤਰ ਉਹਦਾ ਸਰੀਰ ਬਚਿਆ ਸੀ। ਕਈ ਤਪੱਸਿਆ ਕਰ ਰਿਹਾ ਸੀ, ਕਈ ਯੁੱਗ ਬੀਤ ਚੁੱਕੇ ਸੀ ਤੇ ਤਪੱਸਿਆ ਕਰਦਿਆਂ ਹੋਇਆ ਤਪ ਕਰਦਿਆਂ ਹੋਇਆ ਉਹਦੇ ਸਰੀਰ ਉੱਪਰ ਸਿਉਂਕਾਂ ਕੀੜੀਆਂ ਸਭ ਨੇ ਉਹਦਾ ਸਰੀਰ ਖਾ ਲਿਆ ਸੀ, ਕੇਵਲ ਹੱਡੀਆਂ ਹੱਡੀਆਂ ਰਹਿ ਗਈਆਂ ਸੀ।
ਟੁੱਟਿਆ ਮੇਦ ਪੁੰਨ ਮਾਸੂ ਭੱਜ ਗਈ ਸਭ ਪਤੀਲ
ਉਹਦੀ ਤਵਜਾ, ਉਹਦਾ ਮਾਸ, ਉਹਦੀ ਚਮੜੀ, ਉਹਦਾ ਉਹਦੀ ਮਿੱਝ, ਖੂਨ, ਸਾਰਾ ਕੁਝ ਪਤੀਲਕਾਵਾਂ ਨੇ, ਛੋਟੀ ਛੋਟੀ ਕੀੜੀਆਂ ਨੇ, ਉਹਨਾਂ ਨੇ ਉਹਦਾ ਮਾਸ ਖਾ ਲਿੱਤਾ ਸੀ। ਰਾਕਸ਼ ਦਾ ਸਾਰਾ ਕੁਝ ਖਤਮ ਹੋ ਗਿਆ ਸੀ, ਕੇਵਲ ਹੱਡੀਆਂ ਮਾਤਰ ਸੀ, ਪਰ ਧਿਆਨ ਜੁੜੇ ਹੋਣ ਕਰਕੇ ਉਹਦੇ ਪ੍ਰਾਣ ਬਚੇ ਹੋਏ ਸੀ। ਇੰਨਾ ਧਿਆਨ ਜੁੜਿਆ, ਇੰਨੀ ਤਪੱਸਿਆ ਕਰ ਰਿਹਾ ਸੀ।
ਇਉਂ ਬਾਂਬੀ ਦਿਨ ਮਾਏ ਪ੍ਰਕਾਸ਼ੇ ਮਨੋ ਮੇਘ ਮੈਂ ਦਿਨ ਕਰ ਪਾਪੇ।
ਇਹਦੇ ਬੂਟੀਆਂ ਦੇ ਵਿੱਚ ਉਹਨਾਂ ਜਿਹੜੀਆਂ ਕੀੜੀਆਂ ਉਹਨੂੰ ਚਿੰਬੜੀਆਂ ਹੋਈਆਂ ਸੀ, ਉਹਨਾਂ ਕੀੜੀਆਂ ਬੂਟੀਆਂ ਦੇ ਵਿੱਚ ਉਹਦਾ ਸਰੀਰ ਇਸ ਤਰ੍ਹਾਂ ਭਾਸਦਾ ਸੀ, ਇਸ ਤਰ੍ਹਾਂ ਲੱਗਦਾ ਸੀ ਇਹਦੇ ਮੰਨ ਲਓ ਜਿਵੇਂ ਬੱਦਲਾਂ ਦੇ ਸਾਹਮਣੇ ਸੂਰਜ ਨੂੰ ਬੱਦਲਾਂ ਨੇ ਘੇਰ ਲਿਆ ਹੋਵੇ, ਉਹਦੇ ਸਰੀਰ ਨੂੰ ਕੀੜੀਆਂ ਨੇ ਸਿਉਂਕਾਂ ਨੇ ਇਸ ਤਰ੍ਹਾਂ ਘੇਰਿਆ ਹੋਇਆ ਸੀ ਜਿਵੇਂ ਸੂਰਜ ਨੂੰ ਬੱਦਲਾਂ ਨੇ ਘੇਰਿਆ ਹੋਵੇ।
ਤਪ ਕਠਨੀ ਅਨਲੋਕ ਵਿਧਾਤਾ ਬਿਸਮੀ ਉਰੇ ਨਾ ਕਛ ਕਹਿ ਜਾਤਾ।
ਇੰਨਾ ਕਠਨ ਇੰਨਾ ਭਾਰੀ ਤਪ ਦੇਖ ਕੇ ਵੀ ਇੱਕ ਅੰਗੂਠੇ ਤੇ ਖੜਿਆ ਹੋਇਆ ਪੈਰ ਦਾ ਅੰਗੂਠਾ ਟਿਕਾ ਕੇ ਹੱਥ ਉੱਪਰ ਨੂੰ ਕੀਤੇ ਨੇ ਤੇ ਫਿਰ ਵੀ ਸਿਉਂਕਾਂ ਲੜਨ ਤੋਂ ਬਾਅਦ ਵੀ ਸਰੀਰ ਦਾ ਮਾਸ ਖਤਮ ਹੋ ਗਿਆ ਪਰ ਧਿਆਨ ਇਕੱਤਰ ਪੈ, ਇਹ ਜਾਣ ਕੇ ਬ੍ਰਹਮਾ ਜੀ ਮਨ ਵਿੱਚ ਬਹੁਤ ਹੈਰਾਨ ਹੋਏ।
ਉੱਚੇ ਸੁਰਤੋਂ ਗਿਰਾ ਉਚਾਰੀ ਉਸ ਸੁੱਤ ਜਗੇ ਸੁਕਿਤ ਫਲ ਮਾਰੇ।
ਉੱਚੀ ਜੀ ਆਵਾਜ਼ ਵਿੱਚ ਬ੍ਰਹਮਾ ਜੀ ਨੇ ਹਰਾਕਸ਼ ਨੂੰ ਇਹ ਆਵਾਜ਼ ਮਾਰੀ, ਹੇ ਪੁੱਤਰ ਉਸ ਅੱਖਾਂ ਖੋਲ, ਤੇਰੇ ਭਾਗ ਜਾ ਚੁੱਕੇ ਹਨ।
ਪੂਰਬ ਤਦ ਨਾ ਕੀਨ ਅਸਕਾਏ ਆਗੇ ਕੋ ਨਾ ਕਰੇ ਜਗ ਮਾਈ।
ਬ੍ਰਹਮਾ ਜੀ ਨੇ ਆਖਿਆ ਕਿ ਪੁੱਤਰ ਤੇਰੇ ਵਰਗਾ ਜਪ, ਤੇਰੇ ਵਰਗੀ ਤਪੱਸਿਆ ਕਿਸੇ ਨੇ ਅੱਜ ਤੱਕ ਨਹੀਂ ਕੀਤੀ। ਜਿੰਨੀ ਤਪੱਸਿਆ ਤੂੰ ਕਰ ਰਿਹਾ ਹੈ, ਇੰਨੀ ਤਪੱਸਿਆ ਅੱਜ ਤੱਕ ਸੰਸਾਰ ਵਿੱਚ ਕੋਈ ਕਰ ਨਹੀਂ ਸਕਿਆ, ਇਹ ਤਪੱਸਿਆ ਦਾ ਤੈਨੂੰ ਹੁਣ ਫਲ ਮਿਲੇਗਾ।
ਜਿਸ ਪਰ ਕਿਸ਼ਤ ਨੀਰ ਬਹੀਨਾ ਪ੍ਰਾਣ ਰੱਖੇ ਬਿਨ ਅਤਲ ਪ੍ਰਬੀਨਾ।
ਬ੍ਰਹਮਾ ਜੀ ਕਹਿਣ ਲੱਗੇ, ਹੇ ਪੁੱਤਰ ਤੂੰ 100 ਦਿਵ ਵਰਸ਼ ਬਿਨਾ ਖਾਏ ਬਿਨਾ ਪਾਣੀ ਪੀਤਿਆਂ ਆਪਣੇ ਪ੍ਰਾਣ ਰੱਖੇ ਸਨ। ਇੱਕ ਦਿਵ ਵਰਸ਼ ਪ੍ਰਿਥਵੀ ਦੇ ਸਾਲਾਂ ਦੇ ਹਿਸਾਬ ਨਾਲ ਦੇਖੀਏ, ਜਿਹੜਾ ਸਾਡਾ ਸਾਲ ਹੈ ਨਾ, ਉਸ ਸਾਲ ਨੂੰ 31,10,40,00,000,000 ਸਾਲ ਜਦੋਂ ਸਾਡੇ ਸਾਲ ਬੀਤ ਜਾਂਦੇ ਨੇ ਨਾ, ਤਾਂ ਉਹਦੇ ਨਾਲ ਇੱਕ ਦਿਵ ਵਰਸ਼ ਬਣਦਾ। ਉਹ ਜੇ 100 ਦਿਵ ਵਰਸ਼ ਪੁੱਤਰ ਤੂੰ ਬਿਨਾਂ ਖਾਏ ਬਿਨਾਂ ਪੀਏ ਬਿਨਾਂ ਕਿਸੇ ਤਰ੍ਹਾਂ ਦੇ ਸੁੱਖ ਦੁੱਖ ਤੋਂ ਇੱਕ ਚਿੰਤ ਹੋ ਕੇ ਇੱਕ ਧਿਆਨ ਹੋ ਕੇ ਇੱਥੇ ਆਪਣੇ ਪ੍ਰਾਣ ਟਿਕਾ ਕੇ ਆਸਣ ਲਾ ਕੇ ਤਪੱਸਿਆ ਤੇ ਬੈਠਿਆ ਹੋਇਆ।
ਕਥਨ ਵਗ ਤੇਰ ਧੀਰਜ ਮੇਰੋ,
ਤੇਰਾ ਇਹੋ ਜਿਹਾ ਤਪ ਵੇਖ ਕੇ ਇੰਨੀ ਤਪੱਸਿਆ ਵੇਖ ਕੇ میرا حوصلہ میرا بھی دھیان چھٹ چکا تیرے تپ نو ویکھ کے میرا دھیان بھی ڈردا ہے اتنا تپ تو کیتا ہے
تپ پربھاو تے جیتا گوئی اٹھ جا منشت دیو تو ہے
تیرے تپ تو ویکھ کے اسی پربھاوت ہوئے ہاں جو منگنا چاہتا ہے اٹھ اپنی اکھاں کھول تے ساڈے کولوں منگنا کر جو پر منگے گا وہ تینو دیاں گے
لکھ امود من درشن جوئی دیو ادیو بھت جو کو ہوئی
ہر نقش جو تو چاہتا ہے وہ تینو دے سکتے ہاں پاوے دین جو ہوئے جا نہ دین جو ہوئے پر تیرے پرواہ نو ویکھ کے تیرے تپ نو ویکھ کے اسی خوش ہو رہے ہاں ہن تو ساڈے درشن تینو اسی درشن دے رہے ہاں تینو پھل دے رہے ہاں اٹھ اپنا پھل اپنی تپسیا دا پھل سفلا جاننا کر اے جان تیرا تپ سفلا ہو چکا ہے جو تو منگنا چاہندا ہے ہن ساڈے کول منگ جیڑی چیز دین والی ہوئے گی جا نہ دینا بھی ہوئے گی وہ بھی تینو دینا کریں گے
اب کہتے ہیں تن کے تن سارے لو کر میں جل انجل ڈارے
اس طرح کے بچن کہہ کے برہما جی نے وہ اپروں کار کو جنا لگیا ہوا سی وہ لا ہلا کے بوٹیاں اجا فاڑ کے وہ ہڈیاں روپی شریر نو چک کے اپنی گودی وچ لے کے جل پانی پا کے بڑے پیار دے نال پتر دے وانگو ستکار دے کے
پرگٹی تبہ پرچند بل کر کے بجر سمان نتور تن دھر کے
کہندے جدو برہما جی نے انہوں جل پانی اشنان کرا کے انہوں تھوڑا راضی کیتا تھا کہندے اتنا پرگٹ اتنا پرتاپ بل اتنا زیادہ دے دتا جدو اپنے پورے شریر کی ہوند آیا اکھاں کھلیاں تو ہرناکس کے اکھاں لگتاں پڑتی سی جگ تپسیا کرن تو بعد جی آپ ایک رات بھی اکھاں بند کر لیے تو اگلے دن رات اکھاں لال ہو جاتی جنہیں اے جگ اے سال اکھاں بند کر کے بتا دیتے سی وہ سلوپ کیسا ہونا وہ کیسا اگاں بڑھتی سی لاٹاں بڑھتی سی شریر چمکتا سی پرکاش سارے پاسے اس رنگاش کا دور دور تک پرکاش پھیلتا سی
کیما تپس کے کرام سمانا منو دوسرو بھائیو کے تانا
پہلے جویں سونا تپتا ہوتا نا جدو سونا گرم ہوتا سونے کا پرکاش زیادہ ود جاتا جنا سونا گرم ہوئے گا اُنا سونے کا پرکاش ودا جی من لو سونا ہی بل دیا ہوئے اکھاں وہ شریر سونے نے واگ پرکاشتا سی چنگا لگتا سی
جیسے برہما ٹھنڈا اچھا آنند بڑا
کہتے وہ سونے کا سروپ ایسا سی وہ شریر اس طرح پالتا سی مان لو بھی اگنی روپ دیوتا سامنے کھڑا ہوئے اگنی دیوتے کا سروپ یہ سونے رنگ کا اگ پیلے رنگ کا سروپ آگ ہی بڑھتی ہے سارے پاسے اگنی دیوتے وگوں وہ شریر پاستا سی جب اکھاں کھولیاں اکھاں کھولدیا سار سامنے دیکھنا کیتا کہ سامنے برہما جی کھڑے ہوئے ہاں
اچھا آنند بڑا
من دیکھ کے بڑا خوش ہوا بھی میرا تھان میرا تپسیا میرا تپ جپ تپ پورن ہو چکا ہے
بندھن تین ہاتھ جوڑ جوڑی
ہاتھ جوڑ کے دو ہاتھ جوڑ کے بڑے ستکار نمسکار کی
ست لاگر کرن بھورے
برہما جی نو نمسکار کر کے برہما جی کی استت کرن لگ پیا برہما جی کی بڑے پیار سے ستکار بار بار استتاں کی
نمو نمو تم چاند مرالا نمو نمو جو بدن کے پالا
مہاراج جی تمہارا نمسکار ہے بار بار نمسکار ہے ਜਿਹੜੇ ਤੁਸੀਂ ਕਮਲ ਦੇ ਆਸਣ ਤੇ ਬੈਠਦੇ ਹੋ, ਜਿਹੜਾ ਤੁਹਾਡਾ ਚਾਰ ਮੁਖਾਂ ਵਾਲਾ ਸਰੂਪ ਹੈ, ਜਿਹੜੇ ਤੁਸੀਂ ਚਾਰ ਵੇਦ ਰਚੇ ਹਨ, 14 ਲੋਕ ਰਚੇ ਹਨ, ਇਹ ਸੁਆਮੀ ਬ੍ਰਹਮਾ ਜੀ ਤੁਹਾਨੂੰ ਬਾਰ ਬਾਰ ਨਮਸਕਾਰ ਹਨ।
ਵਾਹਿਗੁਰੂ ਤੇ ਅਲੰਬ ਗੁਸਾਈ ਆਪਣੇ ਸ਼ਬਦ ਤੇ ਸ੍ਰਿਸ਼ਟ ਬਣਾਏ।
ਤੁਸੀਂ ਤਿੰਨਾਂ ਗੁਣਾਂ ਦੇ ਆਸਰੇ ਹੋ, ਜਿਹੜੇ ਤਿੰਨ ਗੁਣ ਹਨ ਰਜੋ ਤਮੋ ਸਦੋ ਗੁਣ, ਉਹ ਤੁਹਾਡੇ ਵਿੱਚ ਪ੍ਰਕਾਸ਼ ਹੁੰਦੇ ਹਨ। ਬੜੀਆਂ ਉਸਤਤੀਆਂ ਕੀਤੀਆਂ ਹੈ ਸੁਆਮੀ ਜੀ, ਸਾਰਿਆਂ ਗੁਣਾਂ ਦੇ, ਸਭ ਸ਼ਕਤੀਆਂ ਦੇ ਆਧਾਰ, ਸਭ ਸ਼ਕਤੀਆਂ ਦੇ ਦਾਤੇ ਤੁਸੀਂ ਹੋ।
ਪ੍ਰਾਣ ਬੁੱਧ ਮਨ ਬੋਲ ਲਖੀ ਕਰ, ਸਭ ਕੇ ਪੇਰ ਉਹ ਬਿਦ ਨਿਕਲ।
ਬ੍ਰਹਮਾ ਜੀ ਤੁਸੀਂ ਪ੍ਰਾਣ, ਇੰਦਰੀਆਂ, ਮਨ, ਬੁੱਧੀ ਸਾਰਿਆਂ ਨੂੰ ਪ੍ਰੇਰਣਾ ਕਰਨ ਵਾਲੇ ਤੁਸੀਂ। ਜਿੰਨੀ ਮਨ ਬੁੱਧੀ ਜੀਵ ਦੇ ਅੰਦਰ ਹੁੰਦੀ ਹੈ, ਉਹਨਾਂ ਸਾਰਿਆਂ ਨੂੰ ਪ੍ਰੇਰਣਾ ਕਰਨ ਵਾਲੇ, ਸਭ ਨੂੰ ਸ਼ਕਤੀ ਚੇਤਨਤਾਈ ਦੇਣ ਵਾਲੇ ਤੁਸੀਂ ਆਪ ਹੋ।
ਗੁਣ ਅਗਾਤ ਜਗ ਪਾਲਕ ਤੁਮ ਧਰੋ ਅਨੁਪਾ,
ਤੁਹਾਡੇ ਗੁਣ ਅਗਾਤ ਬੋਧ ਹਨ, ਇਸ ਸੰਸਾਰ ਦੇ ਵਿੱਚ ਤੁਹਾਡੀ ਉਪਮਾ ਕੋਈ ਕਹਿ ਨਹੀਂ ਸਕਦਾ। ਬੇਅੰਤ ਸਰੂਪ ਹੋ ਤੇ ਤੁਹਾਡੇ ਬੇਅੰਤ ਸਰੂਪ ਦੀ ਇੰਨੀ ਵਡਿਆਈ ਹੈ ਵੀ ਤੁਹਾਨੂੰ ਤਾਂ ਚਾਰ ਵੇਦ ਵੀ ਤੁਹਾਡਾ ਜਸ ਗਾ ਰਹੇ ਹਨ। ਇਹ ਬ੍ਰਹਮਾ ਜੀ ਵੱਡੇ ਵੱਡੇ ਸ਼ਾਸਤਰ ਵੇਦ ਸਭ ਤੁਹਾਡਾ ਜਸ ਗਾਉਂਦੇ ਨੇ।
ਉਤਾਰੈ ਕਲੀ ਯੱਗ ਕਰਨ ਤੇ ਨਿਰਵਿਕਾਰ ਸਰਬਗ ਅਨੰਤੇ,
ਜਿਹੜਾ ਜਗ ਹੁੰਦਾ ਨਾ ਉਸ ਜਗ ਦੇ ਵਿੱਚ ਇੱਕ ਹੋਤਰੀ ਹੁੰਦਾ ਦੇਖਣ ਵਾਲਾ, ਜਿਹੜਾ ਇਹ ਸਰੀਰ ਰੂਪੀ ਜਗ ਹੋ ਰਿਹਾ ਨਾ ਆਪਣੇ ਅੰਦਰ, ਇਹਦੇ ਅੰਦਰ 15 ਦਿਵਿਜਨੇ, 15 ਪੰਡਤ, 5 ਪ੍ਰਾਣ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇੱਕ ਹੈ ਮਨ ਰਾਜਾ, 16 ਹੋ ਗਏ। ਸੱਤਵੀਂ ਰਾਜੇ ਦੀ ਘਰਵਾਲੀ, ਮਨ ਦੀ ਘਰਵਾਲੀ ਬੁੱਧੀ, ਇਹ 17 ਜਗ ਦੇ ਵਿੱਚ ਹੁੰਦੇ ਨੇ। ਤੇ ਜਿਹੜਾ 17ਵਾਂ ਹੁੰਦਾ ਨਾ ਉਹਨੂੰ ਹੋਤਰੀ ਕਹਿੰਦੇ ਦੇਖਣ ਵਾਲਾ। ਇਹ ਬ੍ਰਹਮਾ ਜੀ ਇਸ ਸਰੀਰ ਰੂਪੀ ਜਗ ਦੇ ਵਿੱਚ 15 ਪੰਡਤ ਨੇ, ਪ੍ਰਾਣ ਇੰਦਰੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ 15, 16ਵਾਂ ਮਨ ਰਾਜਾ, 17ਵਾਂ ਮਨ ਰਾਜੇ ਦੀ ਘਰ ਵਾਲੀ ਬੁੱਧੀ, ਤੇ 17ਵਾਂ ਹੋਤਰੀ ਜਿਹੜਾ ਹੁੰਦਾ ਨਾ ਦੇਖਣ ਵਾਲਾ ਉਹ ਤੁਸੀਂ ਹੋ। ਇਹ ਸਰੀਰ ਰੂਪੀ ਜਗ ਚੱਲਦਾ ਦਿਨੋ ਦਿਨ, ਪ੍ਰਾਣ ਵੀ ਆਪਣਾ ਕੰਮ ਕਰਦੇ ਨੇ, ਰਾਜਾ ਵੀ ਆਪਣਾ ਕੰਮ ਕਰਦਾ ਹੈ, ਤੇ ਰਾਣੀ ਵੀ ਦੇਖ ਜਗ ਚਲਾ ਰਹੀ ਹੈ, ਪਰ ਜਿਹੜਾ ਹੋਤਰੀ ਹੈ ਨਾ ਦੇਖਣ ਵਾਲਾ ਉਹ ਜਗ ਦੇ ਵਿੱਚ ਕੋਈ ਆਪ ਕੰਮ ਨਹੀਂ ਕਰਦਾ। ਜਿਹੜਾ ਹੋਤਰੀ ਹੈ ਦੇਖਣ ਵਾਲਾ ਉਹ ਜਗ ਦੇ ਵਿੱਚ ਆਪ ਕੰਮ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਇਹ ਸਰੀਰ ਰੂਪੀ ਕਿਰਿਆ ਹੋ ਰਹੀਆਂ ਮਨ, ਬੁੱਧੀ, ਪ੍ਰਾਣ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਾਲ ਇਹ 16 ਫਿਰਤੀਆਂ ਆਪਣਾ ਆਪਣਾ ਕੰਮ ਕਰਦੀਆਂ ਨੇ, ਪਰ ਜਿਹੜਾ 17ਵਾਂ ਚੇਤਨਤਾਈ ਸਰੂਪ ਹੈ ਨਾ ਉਹ ਤੁਹਾਡਾ ਹੈ, ਜਿਹੜਾ ਕੋਈ ਕਿਰਿਆ ਨਹੀਂ ਕਰਦਾ, ਸਾਰੀ ਕਿਰਿਆ ਨੂੰ ਵੇਖ ਰਿਹਾ ਹੈ, ਕਿਰਿਆ ਹੁੰਦੀਆਂ ਨੇ, ਜਿਹੜੀ ਚੇਤਨਤਾਈ ਨਾਲ ਮਨ ਦੀ ਕਿਰਿਆ ਦਿਸਦੀ ਹੈ, ਜਿਹੜੀ ਚੇਤਨਤਾਈ ਕਰਕੇ ਬੁੱਧੀ ਦੀ ਕਿਰਿਆ ਦਿਸਦੀ ਹੈ ਵੀ ਸਾਡੀ ਬੁੱਧੀ ਨਿਸ਼ਚੈ ਕਰਦੀ ਹੈ, ਮਨ ਨੇ ਇਹ ਸੰਕਲਪ ਕੀਤਾ, ਮਨ ਨੇ ਵਿਕਲਪ ਕੀਤਾ, ਇਸ ਚੀਜ਼ ਨੂੰ ਦੇਖਣ ਵਾਲਾ ਹੋਤਰੀ ਹੇ ਭਗਵਾਨ, ਹੇ ਬ੍ਰਹਮਾ ਜੀ ਤੁਸੀਂ ਉਹ ਚੇਤਨਤਾਈ, ਉਹ ਸੱਤ ਚੇਤਨ ਸਰੂਪ ਹੋ ਜਿਹੜਾ ਸਾਰੀਆਂ ਜਾਗਰੂਪ ਕਿਰਿਆ ਦੇ ਵਿੱਚ ਹੋਤਰੀ ਬਣ ਕੇ ਕੰਮ ਕਰਦਾ। ਇਸ ਮਨੁੱਖਾਂ ਦੀ ਜਿਹੜੀ ਸਰੀਰਕ ਕਿਰਿਆ ਹੈ ਨਾ ਇਹ ਇੱਕ ਜਗ ਹੈ, ਜਿਵੇਂ ਜਗ ਦੇ ਵਿੱਚ ਹੋਤਰੀ ਦਾ ਕੋਈ ਕੰਮ ਨਹੀਂ ਹੁੰਦਾ ਦੇਖਣ ਵਾਲੇ ਦਾ, ਇਸੇ ਤਰ੍ਹਾਂ ਸਾਰੇ ਮਨੁੱਖ, ਸਾਰੀਆਂ ਕਿਰਿਆਵਾਂ, ਜੀਵ ਆਪਣਾ ਆਪਣਾ ਕੰਮ ਕਰਦੇ ਨੇ, ਉਹਨਾਂ ਕੰਮਾਂ ਵਿੱਚ ਕੋਈ ਕੰਮ ਨਹੀਂ ਕਰਦੇ ਤੁਸੀਂ, ਪਰ ਸਭ ਦੇ ਵਿੱਚ ਰਹਿ ਕੇ ਸਭ ਨੂੰ ਵੇਖਣ ਵਾਲੇ ਹੋਤਰੀ ਤੁਸੀਂ ਆਪ ਹੋ। ਹੇ ਬ੍ਰਹਮਾ ਜੀ ਤੁਸੀਂ ਉਹ ਸੱਤ ਚੇਤਨ ਸਰੂਪ ਮਹਾਰਾਜ ਜਿਹੜੇ ਸਾਰੇ ਸੰਸਾਰ ਦੇ ਵਿੱਚ ਵਰਤ ਵਿਆਪਕ ਮਾਨ ਹੋ।
ਨਿਰਵਿਕਾਰ ਸਰਬਗ ਅਨੰਤ
ਤੁਸੀਂ ਨਿਰਧਕਾਰ ਸਰੂਪ ਹੋ ਸਭ ਗਿਆਤਾ ਹੋ ਤੇ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ
ਸ੍ਰੀ ਪ੍ਰਭ ਸਭ ਜਾਗੇ ਅੰਤਰ ਜਾਮੀ ਪਗ ਪੰਕਜ ਨਮਾਮ ਨਮਾਮੀ
ਹੇ ਪ੍ਰਭੂ ਜੀ ਤੁਸੀਂ ਸਾਰੇ ਜਗਤ ਦੇ ਅੰਤਰ ਜਾਮੀ ਜਾਣ ਵਾਲੇ ਹੋ ਸਾਰੇ ਜੀਵਾਂ ਦੇ ਘੱਟ ਘੱਟ ਦੀਆਂ ਜਾਣ ਵਾਲੇ ਹੋ ਤੇ ਹੇ ਸਵਾਮੀ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਹੋ
ਬ੍ਰਹਮ ਰੂਪ ਸਭ ਘੱਟ ਕੇ ਵਾਸੀ ਸਕਲ ਨਿਰੰਤਰ ਹਰਿ ਅਬਿਨਾਸ਼ੀ
ਤੁਸੀਂ ਬ੍ਰਹਮ ਸਰੂਪ ਆਪ ਹੋ ਸਾਰੀਆਂ ਘਟਾਵਾਂ ਦੇ ਵਿੱਚ ਓਤ ਪੋਤ ਹੋ ਕੇ ਰਵਣ ਵਾਲੇ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਤੁਹਾਡੇ ਸਰੂਪ ਨੂੰ ਬਾਰ ਬਾਰ ਨਮਸਕਾਰਾ ਹਨ ਜਿਹੜਾ ਸਰੂਪ ਸਾਰੀਆਂ ਥਾਵਾਂ ਵਿੱਚ ਰਜੋ ਤਮੋ ਸਤੋ ਗੋਣਾ 14 ਲੋਕਾਂ ਵਿੱਚ ਅਖੰਡਾਂ ਬ੍ਰਹਮੰਡਾਂ ਵਿੱਚ ਹੋਤਰੀ ਸਰੂਪ ਨਿਰਪਕਾਰ ਜਿੰਨੇ ਵੀ ਭਗਵਾਨ ਦੀਆਂ ਉਸਤਤਾਂ ਹੋ ਸਕਦੀਆਂ ਸੀ ਅਰਨਾਕਸ਼ ਨੇ ਉਸ ਵਕਤ ਬਹੁਤ ਪ੍ਰਕਾਰ ਵਿਧੀਆਂ ਨਾਲ ਬਾਰ ਬਾਰ ਨਮਸਕਾਰਾਂ ਕਰਕੇ ਬੇਨਤੀਆਂ ਕੀਤੀਆਂ
ਕਮ ਹੈ ਸ਼ਿਵਰ ਜੀ ਪਾਏ ਨ ਅੰਤ ਨਮਸਕਾਰ ਪੁਲ ਪੁਲ ਭਗਵੰਤਾ
ਇਹ ਮਹਾਰਾਜ ਤੁਹਾਡੀ ਐਸ਼ਵਰਜ ਤੁਹਾਡਾ ਧਾਨ ਤੁਹਾਡਾ ਦੌਲਤ ਤੁਹਾਡੀ ਵਡਿਆਈ ਉਪਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਜਿੰਨੀ ਐਸ਼ਵਰਿਆ ਜਿੰਨੀ ਧਨ ਜਿੰਨੀ ਮਾਇਆ ਜਿੰਨੀ ਐਸ਼ ਆਰਾਮ ਧਨ ਦੌਲਤ ਤੁਹਾਡੇ ਕੋਲ ਹੈ ਇੰਨੀ ਧਨ ਦੌਲਤ ਕਿਸੇ ਕੋਲ ਨਹੀਂ ਤੇ ਸਵਾਮੀ ਜੀ ਜਿੰਨਾ ਕੋਲ ਸਾਰੀ ਦੁਨੀਆਂ ਦੇ ਵਿੱਚ ਜੋ ਕੁਝ ਵੀ ਹੈ ਇਹ ਤਾਂ ਤੁਹਾਡੀ ਧਨ ਐਸ਼ਵਰ ਦੌਲਤ ਦਾ ਹਜ਼ਾਰਵਾਂ ਕਰੋੜਵਾਂ ਹਿੱਸਾ ਵੀ ਥੋੜਾ ਹੈ ਤੁਹਾਡੀ ਧਨ ਦੌਲਤ ਤੁਹਾਡੀ ਵਡਿਆਈ ਮਾਇਆ ਬਹੁਤ ਵੱਡੀ ਹੈ
ਨਮਸਕਾਰ ਪੁਲ ਪੁਲ ਭਗਵੰਤਾ
ਹੇ ਭਗਵੰਤ ਸਰੂਪ ਸਭ ਦੇ ਮਾਲਕ ਸਵਾਮੀ ਜੀ ਤੁਹਾਨੂੰ ਕੋਨਾ ਕੋਨਾ ਬਾਰ ਬਾਰ ਨਮਸਕਾਰ
ਹਰ ਦਿਨ ਭਏ ਅਨੁਕੂਲਾ ਜੋ ਜਾ ਚੋ ਬੀਜੇ ਜਗ ਮੂਲਾ
ਹੇ ਮਹਾਰਾਜ ਬ੍ਰਹਮਾ ਜੀ ਤੁਹਾਡੀ ਵਡਿਆਈ ਵੱਡੀ ਹੈ ਤੁਹਾਡੇ ਕੋਲ ਸਾਰੀਆਂ ਵਡਿਆਈਆਂ ਸਾਰੀਆਂ ਐਸ਼ਵਰਜ ਧਨ ਦੌਲਤ ਸਭ ਤੁਹਾਡੇ ਕੋਲ ਹੈ ਸਾਰੇ ਖਜ਼ਾਨੇ ਮਾਰੇ ਤੁਹਾਡੇ ਕੋਲ ਭਰੇ ਹੋਏ ਤੁਸੀਂ ਖਜ਼ਾਨੇ ਵਰਤਾਉਂਦੇ ਹੋ ਤੇ ਜੇਕਰ ਤੁਸੀਂ ਹੁਣ ਮੇਰੇ ਉੱਪਰ ਤੁੱਠੇ ਹੀ ਹੋਣਾ ਮੈਨੂੰ ਫਲ ਦੇਣ ਹੀ ਲੱਗੇ ਹੋ ਤਾਂ ਜਿਹੜੀ ਜਾਚਨਾ ਮੈਂ ਜਿਹੜੇ ਫਲ ਦੀ ਜਾਚਨਾ ਆਪ ਜੀ ਕੋਲੋਂ ਕਰਦਾ ਵਾ ਮਹਾਰਾਜ ਉਹ ਬਾਰ ਮੈਨੂੰ ਦੇਣਾ ਕਰੋ ਜਿਹੜਾ ਮੈਂ ਤੁਹਾਡੇ ਤੋਂ ਹੁਣ ਮੰਗਦਾ ਹਾਂ
ਜੇ ਲੱਗ ਸਮਰ ਚਿਨਾ ਹੈ ਸਾਈ ਕੇਠਾ ਮ੍ਰਿਤੂ ਨਾ ਉਹੇ ਹਮਾਰੇ
ਮਹਾਰਾਜ ਜਿਹੜੀਆਂ ਥਾਵਾਂ ਵਿੱਚ ਜਿੱਥੇ ਜਿੱਥੇ ਤੱਕ ਜਿਸ ਸਮੇਂ ਤੱਕ ਇਹ ਤੁਹਾਡਾ ਸੰਸਾਰ ਜਿਹੜਾ ਤੁਸੀਂ ਬਣਾਇਆ ਹੈ ਜਦੋਂ ਤੱਕ ਇਹ ਸੰਸਾਰ ਵਧੇਗਾ ਉਸ ਸਮੇਂ ਤੱਕ ਮੇਰੀ ਕਿਸੇ ਵੀ ਥਾਂ ਤੇ ਮੌਤ ਨਾ ਹੋਵੇ ਜਿੰਨੀ ਵੀ ਦੁਨੀਆਂ ਤੁਸੀਂ ਬਣਾਈ ਹੈ ਜਿੰਨਾ ਚਿਰ ਤੁਹਾਡੀ ਦੁਨੀਆਂ ਸੂਰਜ ਚੰਦ ਆਕਾਸ਼ ਖੰਡ ਬ੍ਰਹਿਮੰਡ ਜੋ ਕੁਝ ਵੀ ਜਿੰਨਾ ਸਮਾਂ ਰਹਿਣਾ ਉਹਨਾਂ ਸਮਾਂ ਮੇਰੀ ਮ੍ਰਿਤਯੂ ਨਾ ਹੋਵੇ
ਅੰਤਰ ਮਹਿਰ ਪੁਨਰਾਤੇ ਸ਼ਤਰੰਗ ਜਾਤੇ
ਮਹਾਰਾਜ ਇਹਨਾਂ ਚੀਜ਼ਾਂ ਵਿੱਚੋਂ ਕਿਹੜੇ ਥਾਂ ਮ੍ਰਿਤ ਨਾ ਹੋ ਤੁਹਾਰੀ ਕਿਹੜੀ ਇਹੋ ਜਿਹੀ ਥਾਵਾਂ ਵਿੱਚੋਂ ਮੇਰੀ ਕਿਧਰੇ ਮੌਤ ਨਾ ਹੋਵੇ ਕਿਹੜੀਆਂ ਅੰਦਰ ਮੇਰੀ ਮੌਤ ਨਾ ਹੋਵੇ ਤੇ ਬਾਹਰ ਮੌਤ ਨਾ ਹੋਵੇ ਨਾ ਹੀ ਦਿਨ ਵੇਲੇ ਮੌਤ ਹੋਵੇ ਤੇ ਨਾ ਹੀ ਰਾਤ ਵੇਲੇ ਤੇ ਜਿੰਨੀਆਂ ਵੀ ਸ਼ਸਤਰਾਂ ਦੀਆਂ ਪ੍ਰਕਾਰਾਂ ਦੀਆਂ ਜਾਤੀਆਂ ਹਨ ਖੰਜਰ ਪਿਛੂਆ ਤਲਵਾਰ ਨੁਕਤੇ ਜੋ ਕੁਝ ਵੀ ਜਿੰਨੇ ਵੀ ਸ਼ਸਤਰ ਹਨ ਉਹ ਜਿੰਨੀਆਂ ਪ੍ਰਕਾਰ ਦੀਆਂ ਸ਼ਸਤਰਾਂ ਦੀਆਂ ਜਾਤੀਆਂ ਉਹਨਾਂ ਵਿੱਚੋਂ ਕਿਸੇ ਪ੍ਰਕਾਰ ਦਾ ਸ਼ਸਤਰ ਮੈਨੂੰ ਅਸਤਰ ਵੀ ਮਾਰ ਨਾ ਸਕੇ
ਗਿਰ ਗਿਲ ਕਠੋਰਾ ਯਕ ਸੁਰ ਅਸੁਰ ਪੰਗ ਭੋਰਾ
ਨਾ ਹੀ ਮੈਨੂੰ ਮੈਂ ਧਰਤੀ ਤੇ ਮਰਾਂ ਤੇ ਨਾ ਹੀ ਆਕਾਸ਼ ਤੇ ਤੇ ਨਾ ਹੀ ਪਹਾੜ ਤੇ ਨਾ ਕਿਸੇ ਖਾਈ ਵਿੱਚ ਨਾ ਸਮੁੰਦਰ ਤੇ ਨਾ ਜਲ ਤੇ ਨਾ ਥਲ ਤੇ ਨਾ ਹੀ ਕੋਈ ਮੈਨੂੰ ਜਕਸ਼ ਮਾਰ ਸਕੇ ਨਾ ਕੋਈ ਦੇਵਤਾ ਤੇ ਨਾ ਕੋਈ ਰਾਕਸ਼ ਤੇ ਨਾ ਕੋਈ ਮਨੁੱਖ ਮਾਰ ਸਕੇ। ਇਹ ਜਿੰਨੇ ਵੀ ਨਾਮ ਦਿੱਤੇ ਹੈ ਭਗਵਾਨ ਕਿ ਇਹਨਾਂ ਚੀਜ਼ਾਂ ਨਾਲ ਮੇਰੀ ਮ੍ਰਿਤੂ ਨਾ ਹੋਵੇ,
ਇਨਸੇ ਪ੍ਰਭੂ ਨਾ ਹੋਵੇ ਮ੍ਰਿਤੂ ਮੇਰੀ, ਦੁੰਦ ਯੁੱਧ ਕੋ ਕਰੇ ਨਾ ਹੇਰੀ।
ਸੱਪ ਮੋਹ ਜਿੰਨੇ ਵੀ ਵੱਡੇ ਵੱਡੇ ਪੰਛੀ ਹਨ ਜਿਹੜੇ ਜੀਵਾਂ ਨੂੰ ਮਾਰਨ ਵਾਲੇ ਨੇ, ਕਿਸੇ ਵੀ ਵੱਡੇ ਸੱਪ ਤੋਂ ਜਾਂ ਕਿਸੇ ਵੱਡੇ ਸ਼ਿਕਾਰੀ ਜਾਨਵਰ ਤੋਂ, ਇਹਨਾਂ ਚੀਜ਼ਾਂ ਨਾਲ ਮੇਰੀ ਮੌਤ ਨਾ ਹੋਵੇ। ਜਿਹਨਾਂ ਤੋਂ ਬੰਦਿਆਂ ਨੂੰ ਡਰ ਰਹਿੰਦਾ ਹੋ, ਕਿਸੇ ਤਰ੍ਹਾਂ ਦੇ ਵੀ ਜਿਹੜੇ ਸਰੀਰ ਨੂੰ ਖਤਮ ਕਰਨ ਵਾਲੇ ਨੇ, ਇਹਨਾਂ ਚੀਜ਼ਾਂ ਨਾਲ ਮੇਰੀ ਮ੍ਰਿਤੂ ਨਾ ਹੋਵੇ।
ਜੋ ਸਭ ਆਇਤ ਮਮੈ ਤੁਮਾਰੀ, ਜੋ ਹੈ ਮਮ ਆਇਤ ਅੰਮ੍ਰਿਤਾਰੇ।
ਇਸੇ ਤਰ੍ਹਾਂ ਮਹਾਰਾਜ, ਨਾ ਤਾਂ ਮੈਨੂੰ ਕੋਈ ਜੰਗ ਵਿੱਚ ਦਿਖ ਸਕੇ ਤੇ ਨਾ ਹੀ ਕੋਈ ਮੈਨੂੰ ਘਰ ਵਿੱਚ ਬੈਠਿਆਂ ਮਾਰ ਸਕੇ। ਤੇ ਮਹਾਰਾਜ, ਜਿਵੇਂ ਤੁਹਾਡੀ ਸਾਰੇ ਦੇਵਤੇ, ਸਾਰੀ ਧਰਤੀ, ਖੰਡ ਬ੍ਰਹਿਮੰਡ, ਮਨੁੱਖ, ਰਾਕਸ਼ ਜਿਵੇਂ ਤੁਹਾਡੀ ਆਗਿਆ ਪਾਲਣ ਕਰਦੇ ਨੇ, ਇਸੇ ਤਰ੍ਹਾਂ ਸਾਰੀ ਦੁਨੀਆਂ ਦੇ ਦੇਵਤੇ, ਰਾਕਸ਼ ਸਭ ਮੇਰੀ ਵੀ ਆਗਿਆ ਪਾਲਣਾ ਕਰਨਾ।
ਇੱਕ ਰਾਜ ਅਵਨੀ ਹੈ ਕਰੋ ਸਕਲ ਬੈਰੀਅਨ ਛਿੰਨ ਮੈਂ ਹਰੋ।
ਇੱਕ ਧਰਤੀ ਦੇ ਉੱਪਰ ਮੈਂ ਪੂਰਾ ਰਾਜ ਕਰਾਂ, ਸਾਰੀ ਧਰਤੀ ਤੇ ਇੱਕ ਸਾਲ ਮੇਰਾ ਰਾਜ ਹੋਵੇ ਤੇ ਜਿੰਨੇ ਵੀ ਮੇਰੇ ਬੈਰੀ ਨੇ, ਮੇਰੇ ਦੁਸ਼ਮਣ ਨੇ, ਉਹਨਾਂ ਨੂੰ ਮੈਂ ਜਿੱਤ ਲਵਾਂ। ਵਿੱਚੇ ਗੱਲ ਆ ਗਈ, ਜੇ ਬੈਰੀ ਜੇ ਬ੍ਰਹਮਾ ਨੂੰ ਹੀ ਬਣਾ ਲਵੇ ਤੇ ਫਿਰ ਬ੍ਰਹਮਾ ਨੂੰ ਵੀ ਜਿੱਤ ਸਕਦਾ। ਜੇ ਆਖਿਆ ਕਿ ਪਹਿਲਾਂ ਤੇ ਕਹਿੰਦਾ ਵੀ ਮੈਨੂੰ ਧਰਤੀ ਦੇ ਰਾਜ ਚਾਹੀਦਾ, ਨਾਲੇ ਕਹਿੰਦਾ ਵੀ ਮੈਨੂੰ ਬੈਰੀਆਂ ਨੂੰ, ਦੁਸ਼ਮਣਾਂ ਨੂੰ ਮੈਂ ਜਿੱਤ ਸਕਾਂ। ਜੇ ਦੁਸ਼ਮਣਾਂ ਨੂੰ ਕੀ ਪਤਾ ਇਹੋ ਜਿਹੇ ਬੰਦੇ ਦਾ ਜਿਹੜਾ ਵਿਸ਼ਨੂੰ ਨੂੰ ਦੁਸ਼ਮਣ ਬਣਾਈ ਫਿਰਦਾ, ਉਹ ਬ੍ਰਹਮਾ ਨੂੰ ਵੀ ਬਣਾ ਸਕਦਾ। ਕਹਿੰਦਾ ਮਹਾਰਾਜ, ਮੈਂ ਜਿੰਨੇ ਵੀ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੈਂ ਜਿੱਤ ਸਕਾਂ, ਭਾਵ ਸਾਰੇ ਪਾਸਿਓਂ ਮੈਨੂੰ ਕੋਈ ਮੌਤ ਨਾ ਆਵੇ, ਇਹੋ ਜਿਹੇ ਫਲ ਮੰਗੇ।
ਲੋਕ ਅਧੀਨਾ ਜਿੰਨੇ
ਵੀ ਦੇਵਤੇ ਨੇ, ਜਿੰਨੇ ਵੀ ਲੋਕ ਨੇ, ਸਭ ਦਿਸ਼ਾਵਾਂ ਦੇ ਦਿਸ਼ਪਾਲ, ਜੋ ਕੁਝ ਵੀ ਹੈ ਸੰਸਾਰ ਵਿੱਚ, ਉਹ ਸਭ ਮੇਰੇ ਅਧੀਨ ਰਹਿਣ। ਕੋਈ ਵੀ ਮੇਰੇ ਅਧੀਨ ਤੋਂ ਬਿਨਾਂ ਨਾ ਚੱਲੇ, ਮੇਰੇ ਹੁਕਮ ਤੋਂ ਬਿਨਾਂ ਕੋਈ ਨਾ ਆਪਣਾ ਕੰਮ ਕਰੇ।
ਦੇਵਤ ਰਾਜ ਕੀ ਸੁਣ ਕਰ ਬਾਨੀ,
ਜਦੋਂ ਦੈਤ ਰਾਜ ਹਰਨਾਸ ਦੀਆਂ ਗੱਲਾਂ ਸੁਣੀਆਂ, ਇਹ ਗੱਲ ਸੁਣ ਕੇ ਬ੍ਰਹਮਾ ਜੀ ਇਸ ਤਰ੍ਹਾਂ ਕਹਿਣ ਲੱਗੇ,
ਮਰ ਬਿਰਲਾ ਤੈ ਜਾ ਚਿੰਕੀਨੋ, ਤਦ ਕਦੇ ਮੈਂ ਤਪਵਗ ਚੀਨੋ।
ਬ੍ਰਹਮਾ ਜੀ ਕਹਿਣ ਲੱਗੇ ਵੀ ਤੂੰ ਵਰਤਾਂ ਬੜੇ ਦੁਰਲਭ ਮੰਗੇ ਹਨ, ਵੀ ਨਾ ਕੋਈ ਸੱਪ ਮਾਰੇ, ਨਾ ਕੋਈ ਪੰਛੀ ਮਾਰੇ, ਤੇ ਨਾ ਹੀ ਤੈਨੂੰ ਕੋਈ ਨੋ ਮਾਰ ਸਕੇ, ਨਾ ਅਸਤਰ ਨਾ ਸ਼ਸਤਰ। ਇੰਨੇ ਵਰ ਤੂੰ ਮੰਗ ਲੈ, ਇੱਕੋ ਵਾਰੀ ਤੇਰੀ ਮੌਤ ਕਿਸੇ ਤਰ੍ਹਾਂ ਨਾ ਹੋਵੇ, ਸਭ ਦੁਸ਼ਮਣ ਤੇਰੇ ਸਾਹਮਣੇ ਅਧੀਨ ਹੋ ਜਾਣ। ਇਹੋ ਜਿਹੇ ਵਰ ਜਿਹੜੇ ਤੂੰ ਮੰਗੇ ਬੜੇ ਦੁਰਲੱਭ ਹਨ, ਪਰ ਫਿਰ ਵੀ ਤੇਰੇ ਇੰਨੇ ਸਾਲ, ਜਿਹੜੇ ਇੰਨੇ ਖਰਬਾਂ ਸਾਲ ਤਪੱਸਿਆ ਕੀਤੀ ਹੈ ਨਾ, ਉਹਨਾਂ ਤਪੱਸਿਆ ਦਾ ਫਲ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ।
ਮੁਕਤ ਕੈ ਬ੍ਰਹਮਾ ਗਵਨਾ, ਪ੍ਰਾਪਤ ਭਇਓ ਆਪਣੇ ਭਵਨਾ।
ਇਹ ਬਚਨ ਕਹਿ ਕੇ ਬ੍ਰਹਮਾ ਜੀ ਹਰਨਾਸ ਨੂੰ ਪੂਰੇ ਵਰ ਦੇ ਦਿੱਤੇ, ਤੇ ਹਰਨਾਸ ਨੂੰ ਇਹ ਵਰ ਦਿੱਤਾ ਵੀ ਜੋ ਤੂੰ ਚਾਹੁੰਦਾ ਹੈ ਉਹ ਸਾਰੇ ਤੇਰੇ ਬਚਨ ਕਹੇ ਹੋਏ, ਤਾਂ ਖਾਸ ਤੂੰ ਕਹਿ ਕੇ ਤੇਰੇ ਸਾਰੇ ਬਚਨ ਪੂਰੇ ਹੋਣ। ਇਹ ਕਹਿ ਕੇ ਬ੍ਰਹਮਾ ਜੀ ਆਪਣੀ ਬ੍ਰਹਮਪੁਰੀ ਵਿੱਚ ਚਲੇ ਗਏ।
ਹਿਰਨ ਕਸ਼ਬ ਜਬ ਅਸ ਬਰ ਪਾਵਾ, ਭਇਓ ਹਰਿ ਹਿਰਦੇ ਹਰਿ ਖਾਵਾ।
ਜਦੋਂ ਹਰਨਾਸ ਨੇ ਇਹ ਵਾਰ ਸੁਣ ਲਏ ਵੀ ਮੈਨੂੰ ਬ੍ਰਹਮਾ ਜੀ ਨੇ ਵਰ ਦਿੱਤਾ, ਇਹ ਜਾਣ ਕੇ ਮਨ ਵਿੱਚ ਬੜਾ ਖੁਸ਼ ਹੋਇਆ।
ਸਿਮਰਤ ਪ੍ਰਾਤ ਬਦ ਬਹਾਦੁਰ ਕ੍ਰੋਧਾ, ਸ੍ਰੀ ਵਿਸ਼ਨੂੰ ਸੰਗ ਕੀਨ ਬਿਰੋਧਾ।
ਤੇ ਜਿਹਨੇ ਮੇਰੇ ਭਰਾ ਨੂੰ ਮਾਰਿਆ ਸੀ, ਹੁਣ ਮੈਂ ਉਸ ਵਿਸ਼ਨੂੰ ਦੇ ਨਾਲ ਆਪਣਾ ਬਦਲਾ ਲਵਾਂ। ਸਭ ਤੋਂ ਪਹਿਲਾਂ ਮਨ ਵਿੱਚ ਇਹ ਥਾਣੀ ਪਰ ਮਿਲਦਾ ਸਾਰੀ ਆਪਣੇ ਭਰਾ ਦੀ ਮੌਤ ਦਾ ਯਾਦ ਆ ਗਿਆ ਤੇ ਗੁੱਸੇ ਦੇ ਵਿੱਚ ਆ ਕੇ ਵਿਸ਼ਨੂੰ ਦੇ ਨਾਲ ਵੈਰ ਭਾਵਨਾ ਰੱਖਣੀ ਸ਼ੁਰੂ ਕਰ ਦਿੱਤੀ।
ਪੂਰਨ ਤੀਨ ਲੋਕ ਤੋਂ ਸੀਤਾ ਪੰਨੰਗ ਨਰ ਸੁਰ ਪੇਟ ਹੈ ਪਿਤਾ,
ਜਿਨ੍ਹਾਂ ਦੇ ਵਿੱਚ ਇੰਨੀ ਤਪੱਸਿਆ ਸੀ, ਇੰਨਾ ਫਲ ਸੀ ਤੇ ਬੜਾ ਅਨੁਸਾਰ ਤਿੰਨਾਂ ਲੋਕਾਂ ਦੇ ਦੇਵਤਿਆਂ ਨੂੰ ਤਿੰਨਾਂ ਪਾਸੇ ਸਭ ਪਾਸੇ ਆਪਣੀ ਜੈ ਜੈਕਾਰ ਕਰਾ ਦਿੱਤੀ। ਤਿੰਨੇ ਲੋਕਾਂ ਦੇ ਆਪਣਾ ਰਾਜ ਕਰ ਦਿੱਤਾ, ਸਭ ਦੇਵਤਿਆਂ ਨੂੰ ਮਾਰ ਕੇ ਪਿੱਛੇ ਹਟਾ ਦਿੱਤਾ ਤੇ ਜਿੰਨੇ ਵੀ ਸੱਪ ਸੀ ਫਨੀਅਰ ਉਹ ਵੀ ਇਸ ਅਰਦਾਸ ਤੋਂ ਡਰਨ ਲੱਗ ਪਏ, ਕਿਉਂਕਿ ਉਹ ਵੀ ਡਰਦੇ ਸੀ ਵੀ ਉਹ ਸਾਨੂੰ ਮਾਰ ਸਕਦਾ ਪਰ ਅਸੀਂ ਨਹੀਂ ਉਹਨੂੰ ਮਾਰ ਸਕਦੇ। ਸੱਪ ਵੀ ਡਰਦੇ ਸੀ, ਮਨੁੱਖ ਵੀ ਡਰਦੇ ਸੀ, ਕਿਉਂਕਿ ਸੱਪ ਪਤਾਲ ਵਿੱਚ ਰਹਿੰਦੇ ਨੇ, ਉਹਨੇ ਪਤਾਲ ਤੇ ਵੀ ਆਪਣਾ ਕਬਜ਼ਾ ਕੀਤਾ ਹੋਇਆ ਸੀ। ਧਰਤੀ ਤੇ ਮਨੁੱਖ ਰਹਿੰਦੇ ਨੇ, ਮਨੁੱਖ ਵੀ ਡਰਦੇ ਸੀ ਤੇ ਆਕਾਸ਼ ਦੇ ਵਿੱਚ ਸਵਰਗਾਂ ਦੇ ਵਿੱਚ ਜਿਹੜੇ ਦੇਵਤੇ ਰਹਿੰਦੇ ਸੀ ਉਹ ਵੀ ਦੇਵਤੇ ਇਸ ਅਰਦਾਸ ਤੋਂ ਡਰਨ ਲੱਗ ਪਏ।
ਸਵਰਗ ਦੇਖਿਆ ਤੀਨੋ ਨਿਜ ਬਾਸਾ ਅਨਕ ਬਾਂਧ ਕੇ ਕਲਪ ਦਿਲਾਸਾ,
ਸਵਰਗ ਦੇ ਦੇਵਤਿਆਂ ਨੂੰ ਉਥੋਂ ਕੱਢ ਕੇ ਉੱਥੇ ਆਪ ਆਪਣਾ ਕਬਜ਼ਾ ਕਰ ਲਿਆ। ਸਵਰਗਾਂ ਦੇ ਵਿੱਚ ਬੜੇ ਸੁੱਖ ਦੇ ਨਾਲ ਬੜੇ ਭੋਗ ਵਿਲਾਸ ਕਰਦਾ ਸੀ।
ਖੀਰ ਤੇ ਹਮ ਸੇਜਾ ਸੇਵਾ ਪਦਮ ਰਾਗ ਕੇ ਆਸਨ ਜੈਮਾ,
ਕਹਿੰਦੇ ਜਿੱਥੇ ਜਿਵੇਂ ਦੁੱਧ ਦੀ ਝੱਗ ਹੁੰਦੀ ਹੈ ਨਾ, ਕਿੰਨੀ ਚਿੱਟੀ ਕਿੰਨੀ ਸਾਫ਼ ਉੱਜਲ ਹੁੰਦੀ ਹੈ, ਇਸੇ ਤਰ੍ਹਾਂ ਉੱਜਲ ਸੋਹਣਾ ਜਿਹਾ ਮੰਜਾ ਸੋਹਣਾ ਜਿਹਾ ਬਿਸਤਰਾ ਉਹਦਾ ਦੱਸਦਾ ਸੀ ਆਸਣ, ਤੇ ਉਹਦਾ ਸੋਹਣੇ ਜਿਹੇ ਆਸਣ ਤੇ ਸੋਹਣੀਆਂ ਸੋਹਣੀਆਂ ਬਣੀਆਂ ਨੱਕ ਹੀਰੇ ਮੋਤੀ ਚੜੇ ਹੋਏ ਸੀ। ਸਵਰਗ ਦੇ ਵਿੱਚ ਬੜੇ ਸੁੰਦਰ ਆਸਣ ਤੇ ਇੰਦਰ ਦੇ ਆਸਣ ਤੇ ਆਪ ਬਹਿੰਦਾ ਸੀ।
ਮਰਕ ਚਮਨ ਚਿੱਤਰ ਸੁਹਾਏ ਅਚਾ ਪਤਕ ਕੀ ਲਲਚ ਬਣਾਏ,
ਉਹਦੇ ਉੱਪਰ ਬੜੇ ਸੁੰਦਰ ਸੁੰਦਰ ਚੰਦੋਏ ਵਿਛਾਏ ਜਾਂਦੇ ਸੀ, ਉਹਦੇ ਥੱਲੇ ਬੜੇ ਸੋਹਣੇ ਸੋਹਣੇ ਕਾਲੀਨ ਵਿਛਾ ਕੇ ਬੜਾ ਉਹਨੂੰ ਸੁੱਖ ਦਿੰਦੇ ਸੀ ਤੇ ਦੇਵਤਿਆਂ ਦੀਆਂ ਇਸਤਰੀਆਂ ਤੋਂ ਨਾਚ ਨਚਾ ਕੇ ਆਪਣੇ ਮਨ ਦੇ ਜਿੰਨੇ ਵੀ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਦਾ ਸੀ, ਨਵੇਂ ਨਵੇਂ ਹੁਲਾਸ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਸੀ।
ਕੱਲੇ ਜਿਤਾਨਾ ਮੁਕਤਨ ਕੀ ਝਾਲਰ ਬਿਦਲਾਨਾ,
ਬਹੁਤ ਪ੍ਰਕਾਰ ਦੇ ਨਵੇਂ ਨਵੇਂ ਸੋਹਣੇ ਤੋਂ ਸੋਹਣੇ ਰੰਗ ਸਵਰਗਾਂ ਦੇ ਦੇਖਦਾ ਸੀ। ਜਿੰਨੇ ਵੀ ਬ੍ਰਹਮਾ ਨੇ ਸਵਰਗਾਂ ਦੇ ਵਿੱਚ ਬਣਾਏ ਨੇ, ਸੋਹਣੇ ਸੋਹਣੇ ਬ੍ਰਹਮਾ ਨੇ ਜਿੰਨੇ ਵੀ ਸੰਸਾਰ ਵਿੱਚ ਸਵਰਗ ਵਿੱਚ ਸੁੱਖ ਨੇ ਉਹ ਸਾਰੇ ਸੁੱਖ ਰੋਜ਼ ਦੇਖਦਾ ਸੀ ਤੇ ਜਿੰਨੇ ਵੀ ਉਹਨਾਂ ਉੱਪਰ ਬੜੇ ਸੋਹਣੇ ਸੋਹਣੇ ਚੰਦੋਏ ਲਾਉਂਦੇ ਸੀ, ਉਹਨਾਂ ਨਾਲ ਮੋਤੀਆਂ ਦੀਆਂ ਝਾਲਰਾਂ ਸੋਹਣਾ ਸੋਹਣਾ ਪ੍ਰਕਾਰ ਸੁੰਦਰ ਸੁੰਦਰ ਆਸਣ ਲਾਉਂਦੇ ਸੀ ਤੇ ਉਹਨਾਂ ਆਸਣਾਂ ਦੇ ਹਰਨਾਕਸ਼ ਬਹਿੰਦਾ ਸੀ। ਜਿਹੜੀਆਂ ਥਾਵਾਂ ਦੇਵਤਿਆਂ ਦੀਆਂ ਸੀ ਉਹ ਸੋਹਣੀਆਂ ਥਾਵਾਂ ਦੇਵਤਿਆਂ ਨੂੰ ਕੱਢ ਕੇ ਉੱਥੇ ਆਪ ਰਾਜ ਕਰ ਦਿੱਤਾ।
ਜੰਗ ਬਦਨ ਜੇ ਦੇਵ ਬਦੂਤੀ ਜਿਨ ਸਭ ਜਗ ਕੀ ਉਪਮਾਨ ਲੁੱਟੇ,
ਜਿਹੜੀ ਦੇਵਤਿਆਂ ਦੀਆਂ ਇਸਤਰੀਆਂ ਸੀ ਜਿਹਨਾਂ ਦਾ ਮੁੱਖ ਚੰਦਰਮਾ ਦੇ ਵਾਂਗੂ ਸੀ, ਜਿਨ੍ਹਾਂ ਨੇ ਸਾਰੇ ਸੰਸਾਰ ਦੀਆਂ ਸਭਾ ਸਾਰੇ ਸੰਸਾਰ ਦੀ ਕ੍ਰਾਂਤੀ ਜਿਨ੍ਹਾਂ ਦੇ ਮੁੱਖ ਤੇ ਰਹਿੰਦੀ ਸੀ, ਜਿਹੜੀਆਂ ਪਵਿੱਤਰ ਤੇ ਸਭ ਤੋਂ ਉੱਜਲ ਇਸਤਰੀਆਂ ਸੀ ਦੇਵਤਿਆਂ ਦੀਆਂ, ਉਹਨਾਂ ਇਸਤਰੀਆਂ ਦੇ ਕੋਲੋਂ ਉੱਥੇ ਉਹਨਾਂ ਦੇ ਕੋਲੋਂ ਨਾਚ ਨਚਾ ਕੇ ਆਪਣੇ ਮਨ ਦੇ ਹੁਲਾਸ ਪੂਰੇ ਕਰਦਾ ਸੀ।
ਅੱਜ ਪ੍ਰਕਾਰ ਜਦ ਸੁਰਗ ਅਧਾਰਾ ਭੋਗਤ ਪਾਰੈ ਕਾਇਮ ਵਜਾਰਾ,
ਕਾਫੀ ਸਮਾਂ ਇਸੇ ਤਰ੍ਹਾਂ ਬੜੇ ਸੁੱਖ ਦੇ ਨਾਲ ਆਪਣੇ ਆਪਣੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਸਵਰਗ ਵਿੱਚ ਬਹੁਤ ਤਰ੍ਹਾਂ ਦੇ ਭੋਗ ਵਿਲਾਸ ਕਰਨੇ ਕੀਤੇ।
ਇਸ ਲੋਕ ਪਤੀ ਸਗਰੇ ਜਾਵੀ ਵੈਸੇ ਸਿੰਘਾਸਨ ਪਰ ਤਵੇ,
ਜਦੋਂ ਧਰਤੀ ਤੇ ਆਕਾਸ਼ ਪਤਾਲ ਸਵਰਗ ਸਾਰੇ ਪਾਸੇ ਆਪਣਾ ਰਾਜ ਕਰ ਲਿਆ, ਸਾਰਿਆਂ ਨੂੰ ਜਿੰਨੇ ਵੀ ਰਾਜੇ ਸੀ ਉਹਨਾਂ ਨੂੰ ਮਾਰ ਕੇ ਧਰਤੀ ਵਾਲਿਆਂ ਨੂੰ ਵੀ ਮਾਰ ਦਿੱਤਾ, ਪਤਾਲ ਵਾਲੇ ਵੀ ਖਤਮ ਕਰ ਦਿੱਤੇ, ਸਵਰਗ ਦੇ ਵਿੱਚੋਂ ਦੇਵਤਿਆਂ ਨੂੰ ਵੀ ਭਜਾ ਦਿੱਤਾ, ਸਾਰੇ ਪਾਸੇ ਜਦੋਂ ਆਪਣਾ ਰਾਜ ਕਰ ਲਿਆ ਸਿੰਘਾਸਣ ਤੇ ਬੈਠਿਆ।
ਲੋਕ ਪਾਲ ਲੈ ਸਕਲੇ ਉਪਾਇਨ ਦੱਖਣ ਪੂਜਨ ਪੇਤੇ ਪਾਇਨ,
ਇਸੇ ਸਮੇਂ ਇਹਦਾ ਹਿਸਾਬ ਦੇਖ ਕੇ ਵੀ ਇਹਨੇ ਸਾਰੇ ਪਾਸੇ ਰਾਜ ਕਰ ਲਿਆ। ਜਿਹੜੇ ਲੋਕਪਾਲ ਸੀ, ਦਿਸ਼ਪਾਲ ਸੀ, ਇਹ ਉੱਪਰ ਢਾਵਾਂ ਲੈ ਕੇ
ਸਖਿਲ ਪੂਜਤ ਭੇਜੇ ਪਾਇਲ,
ਉਸੇ ਵਕਤ ਇਹਦੇ ਪਾਸ ਆ ਕੇ ਸਭ ਇਹਨੂੰ ਭੇਟਾਵਾਂ ਚੜਾਉਂਦੇ, ਸਭ ਇਹਦੇ ਤੋਂ ਕਰਦੇ ਨੇ।
ਬ੍ਰਹਮ ਵਿਸ਼ਨੁ ਮਹੀਨ ਗਰੀਸ਼ਾ ਔਰ ਲੋਕਪਤੀ ਨਾਵੇ ਸੀਥਾ।
ਬ੍ਰਹਮਾ ਦੇ ਜਿੰਨੇ ਵੀ ਦੇਵਤੇ ਸੀ, ਵਿਸ਼ਨੂੰ ਵਰਗੇ ਵੀ, ਸਭ ਇਹਨਾਂ ਤੋਂ ਇਹਦੇ ਤੋਂ ਡਰਨੇ ਲੱਗ ਪਏ। ਸਭ ਦੇ ਮਨ ਅੰਦਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਪਹਾੜਾਂ ਦੇ ਰਾਜੇ ਪਾਣੀ ਦੇ ਰਾਜੇ ਅੰਦਰ ਮਨ ਸਭ ਦੇ ਅੰਦਰ ਡਰ ਪੈਦਾ ਹੋ ਗਿਆ। ਜਿੰਨੇ ਵੀ ਦੇਵਤੇ ਸੀ ਸਭ ਇਹਦੇ ਜ਼ੋਰ ਤੋਂ ਇਹਦੇ ਬਲ ਤੋਂ ਡਰਨ ਲੱਗ ਪਏ।
ਉਗਰ ਰਾਜ ਕੀ ਫਿਰ ਪਿੰਡ ਦੇਸ਼ ਕੰਪਤ ਸ਼ਕਲ
ਸਾਰੇ ਪਾਸੇ ਇਹਦਾ ਰਾਜ ਹੋ ਰਿਹਾ ਸੀ। ਇਹ ਜਾਣ ਕੇ ਸਭ ਡਰਦੇ ਸੀ। ਸ਼ੁਕਰ ਵਰਗੇ, ਸੂਰਜ ਵਰਗੇ, ਚੰਦਰਮਾ ਵਰਗੇ ਵੱਡੇ ਵੱਡੇ ਦੇਵਤੇ ਜਿਹੜੇ ਧਰਤੀ ਤੋਂ ਦੂਰ ਰਹਿੰਦੇ ਸੀ, ਉਹ ਵੀ ਇਸ ਤੋਂ ਡਰਦੇ ਸੀ।
ਇੱਕ ਮਾਰ ਜੇ ਬੋਲੇ ਖੇਤੀ ਲੁਨੇ ਅਨੇਕ ਵੀਰ ਹੈ ਪੁੱਲ ਤੇਤੇ।
ਇਹਨੇ ਕੀ ਕੀਤਾ ਹਰਨਾਸ਼ ਨੇ, ਵੀ ਜਿਹੜਾ ਇੱਕ ਵਾਰ ਖੇਤੀ ਬੋ ਦਿੰਦਾ ਸੀ, ਉਹ ਖੇਤੀ ਬਾਰ ਬਾਰ ਕੱਟ ਕੱਟ ਕੇ ਉਹਨੂੰ ਬੋਣ ਦੀ ਲੋੜ ਨਹੀਂ ਪੈਂਦੀ ਸੀ। ਐਸਾ ਸਿਸਟਮ ਕਰ ਦਿੱਤਾ, ਐਸਾ ਸੁਭਾਅ ਬਣਾ ਦਿੱਤਾ ਵੀ ਇੱਕ ਵਾਰ ਖੇਤੀ ਬੋ ਦਿਓ, ਉਸੇ ਨੂੰ ਕੱਟੀ ਜਾਓ। ਉਹ ਬਾਰ ਜਦੋਂ ਕੱਟਦੇ ਸੀ ਫਿਰ ਉਹਦੀ ਹੋ ਜਾਂਦੀ ਸੀ। ਤੇ ਇਸੇ ਤਰ੍ਹਾਂ ਧਰਤੀ ਦਾ ਵਿਵਹਾਰ ਖਤਮ ਹੁੰਦਾ ਸੀ। ਜਿਹੜਾ ਦੇਵਤਿਆਂ ਦੀ ਪ੍ਰਕਿਰਿਆ ਸੀ, ਦੇਵ ਗੁਣਾ ਵੀ ਖਤਮ ਹੋਣਾ ਤੇ ਨਵਾਂ ਬਣਨਾ, ਪੈਦਾ ਹੋਣਾ, ਵੱਧ ਹੋਣਾ, ਅੰਤ ਹੋਣਾ, ਉਹ ਪ੍ਰਕਿਰਿਆ ਖਤਮ ਹੋਣ ਲੱਗ ਗਈ। ਉਹਨੇ ਐਸਾ ਸੁਭਾਅ ਕਰ ਦਿੱਤਾ ਵੀ ਜਿਹਨਾਂ ਨੂੰ ਖੇਤੀ ਕਰਦੇ ਸੀ, ਇੱਕ ਵਾਰ ਵੱਢ ਲੈਂਦੇ ਸੀ, ਇੰਨੇ ਨੂੰ ਫਿਰ ਪੈਦਾ ਹੋ ਜਾਂਦੀ ਸੀ। ਆਪਣੇ ਹਿਸਾਬ ਦੇ ਨਾਲ ਖੇਤੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ।
ਉਗਰ ਚੰਦ ਕਰ ਸਭ ਕੇ ਸੀਸਾ ਸੁਰ ਵਿਆਕੁਲ ਭੇ ਐਤ ਸੁਰੀਸ਼ਾ।
ਤੇ ਸਾਰਿਆਂ ਦੇ ਦੇਵਤਿਆਂ ਦੇ ਮਨ ਦਾ ਡਰ ਹੋ ਗਿਆ ਵੀ ਇਹ ਤਾਂ ਸਾਰਾ ਕੁਝ ਆਪਣੇ ਆਪ ਕਰਨ ਲੱਗ ਪਿਆ, ਤੇ ਸਾਡੇ ਜਿੰਨੇ ਵੀ ਕੰਮ ਨੇ ਜਿਹੜੀਆਂ ਅਕਾਲ ਪੁਰਖ ਨੇ ਸਾਡੀਆਂ ਸੇਵਾਵਾਂ ਲਾਈਆਂ ਨੇ, ਉਹਨਾਂ ਕੰਮਾਂ ਨੂੰ ਤਾਂ ਇਹਨੇ ਰੋਕ ਪਾ ਦਿੱਤੀ। ਇਹ ਤਾਂ ਆਪਣੇ ਕੰਮ ਜੋ ਚਾਹੇ ਉਹ ਕਰਦਾ। ਇਹ ਜਾਣ ਕੇ ਸਾਰੇ ਦੇਵਤੇ, ਇੰਦਰ ਵਰਗੇ ਵੀ, ਸਭ ਦੇਵਤੇ ਡਰ ਮੰਨ ਕੇ
ਸਭ ਮਿਲ ਗਏ ਸ਼ੈਲ ਕਰਤਾਰਾ। ਬਹੁ ਪ੍ਰਕਾਰ ਕੋ ਸੁਜਾਤੀ ਵਿਚਾਰਾ।
ਸਭ ਦੇਵਤੇ ਮਿਲ ਕੇ ਬ੍ਰਹਮਾ ਜੀ ਦੀ ਸ਼ਰਨ ਵਿੱਚ ਗਏ, ਤੇ ਬ੍ਰਹਮਾ ਨੂੰ ਨਾਲ ਲੈ ਕੇ ਸ਼ਿਵ ਜੀ ਵਿਸ਼ਨੂੰ ਸਭ ਇਕੱਠੇ ਹੋ ਕੇ ਉਸ ਕਾਲ ਪੁਰਖ ਦੇ ਅੱਗੇ ਜਾ ਕੇ ਸਭ ਨੇ ਕਰਤਾਰ ਕਰਤਾਰ ਕਹਿ ਕੇ ਬੇਨਤੀਆਂ ਕੀਤੀਆਂ, ਸਭ ਨੇ ਨਮਸਕਾਰਾਂ ਕਰਕੇ ਅਕਾਲ ਪੁਰਖ ਨੂੰ ਆਰਾਧਨਾ ਕੀਤਾ।
ਪਾਰ ਬ੍ਰਹਮ ਕੁਲ ਨਿਜ ਭਗਵੰਤਾ ਸ਼੍ਰੀ ਪਰਮੇਸ਼ਵਰ ਕਮਲਾ ਕੰਤਾ।
ਸਭ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਵੀ, ਇੰਦਰ ਵਰਗੇ ਵੀ ਡਰ ਚੁੱਕੇ ਸਨ ਹਰਨਾਸ਼ ਦੀ ਬਿਰਤੀ ਤੋਂ। ਸਭ ਨੇ ਉਸ ਅਕਾਲ ਪੁਰਖ ਅੱਗੇ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ। ਹੇ ਪਾਰ ਬ੍ਰਹਮ ਸਰੂਪ, ਹੇ ਅਕਾਲ ਪੁਰਖ ਭਗਵਾਨ, ਸਭ ਦੇ ਮਾਲਕ, ਹੇ ਸਵਾਮੀ ਜੀ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਸਮਰੱਥ ਪੁਰਾਣ ਹੋ।
ਦੀਨ ਦਇਆ ਗੋਬਿੰਦ ਅਨੰਤਾ ਸੁਨਤ ਸ਼ੋਨ ਬਿਨਤੀ ਸੰਤਾ।
ਇਹ ਜਦੋਂ ਸਾਰਿਆਂ ਨੇ ਬੇਨਤੀਆਂ ਕੀਤੀਆਂ, ਮੁਨੀਆਂ ਨੇ, ਨਾਰਦ ਮੁਨੀ ਵਰਗਿਆਂ ਨੇ, ਸੰਤਾਂ ਨੇ, ਸਭ ਨੇ ਉਸ ਅਕਾਲ ਪੁਰਖ ਅੱਗੇ ਬਾਰ ਬਾਰ ਬੇਨਤੀਆਂ ਕੀਤੀਆਂ, ਇਹ ਸਵਾਮੀ ਦੀਨਾ ਦੇ ਨਦਿਆਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰੋ। ਸਭ ਬੇਨਤੀਆਂ ਕਰ ਰਹੇ ਸੀ। ਇਹ ਸਭ ਦੀਆਂ ਬੇਨਤੀਆਂ ਸੁਣ ਕੇ ਭਗਵਾਨ ਸਵਾਮੀ ਜੀ
ਭਾਰਤ ਹਲ ਭਗਤ ਨਿਜ ਪਾਲਕ ਦੁਖਦਾਈ ਦੁਸ਼ਟਨ ਕੋ ਕਾਲਕ।
ਇਹ ਸਵਾਮੀ ਜੀ ਜਿਹੜੇ ਅਕਾਲ ਪੁਰਖ ਜੀ ਸਭ ਦੀਆਂ ਬੇਨਤੀਆਂ ਸੁਣ ਕੇ, ਜਿਹੜੇ ਅਕਾਲ ਪੁਰਖ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ, ਸੰਤਾਂ ਜੀਵਾਂ ਦੀ ਰੱਖਿਆ ਕਰਨ ਵਾਲੇ, ਦੁਸ਼ਟਾਂ ਦਾ ਨਾਸ਼ ਕਰਕੇ ਸੰਤਾਂ ਦੀ ਰੱਖਿਆ ਕਰਕੇ ਧਰਮ ਦਾ ਪ੍ਰਸਾਰ ਕਰਦੇ ਹਨ।
ਸਤਿ ਚਿੱਤ آنند رکھ مکلتا نمو نمو چل پگ چک کنگا.
سارے دیوتے بینتیاں کر رہے سوامی جی سات چیت آنند سروپ اے مکتی دے داتے اے سوامی اکال پورکھ جی تواڈے کولوں سب پرکار دے پھل ملدے ہن کہ تسی سب نوں سکھ دین والے ایسے تواڈے سروپ نوں بار بار نمسکارا ہن بار بار نمسکارا ہن.
اے پیر امری جگ سائی سانوں دیت سبین دکھ دائے.
سب بینتی کرتے ہیں سوامی جی کرپا کر کے ساری پیڑا ہار دو ساری دکھ ساری چنتا ختم کر دو. یہ جڑا ہرناشک ہے تہ راکش ہے یہ اپنی گلتی رکھتا ہے سب پاسے اپنے کام کرتا ہے جڑے ساڈے کام نے دیوتیاں نے وہ کام بھی انہیں آپ کر دیتے تے سادے کار تے سادے سورگاں دے لئے آپ راج کری بیٹھا. اس طرح بار بار کے بینتیاں کردے سوامی جی ساڈی پیڑا ساڈے دکھ ختم کرنا کرو.
ہنو دینت سبین دکھ دائی
یہ جڑا دینت ہے راکشس ہے یہ سب نو دکھ دیندا اس راکشس نو مارنا کرو.
اس بج کی جب بنتی ٹھانی گگن سے امرن بنی.
جب دیوتیاں نے سب نے بینتیاں کیتیاں اکال پورکھ نے جب سب دیوتیاں دیا بینتیاں سن کے آکاش کے وچوں آکاش بانی ہوئی دیوتیاں نے وہ بانی سننا کیتی.
جن گھر چنت کر ہمی دیت دشتتا میں سب جمی.
اکال پورکھ جی کی بانی ہوئی بچن ہوا کہ دیو جنو جڑے راکشس کا تسی سارے ڈر منتے ہو جڑے راکشس راکشتے کولوں اتنا ڈر جہد کر کے تسی میرے کول آئے ہو اس راکشس کی جڑی دشت مت ہے جن بھڑی مت ہے
اس کے شب سب کر برود دل اپرد.
ایسے راکشس کے گھر ایسے دشت کے گھر جی اپنی بڑی بھڑی مت ہے اس ماڑی مت والے راکشس کے گھر جہاں پتر پیدا ہوئے گا نا وہ پتر بہت سارو گلتی والا ہوئے گا
کر برود کے بن اپرد.
وہ یہ برود بھاونا رکھے گا تو ڈرے گا نہیں اس اکال پورکھ کا نام جپے گا یہ سادھو کی رکھیا کرنے والا ہوا وہ سادھو سنتوں ابھارے گا سب پاس نام جپا لے گا برود کرے گا ہر ناش کا.
رب میں پرگٹ ہوئے جگ مائی چورن ہم
بھگت پرہلاد جی بھائی بالا جی نو دس رہے ہیں یہ بھائی بالا جی اکال پورکھ کے بچنا نو سن کے دیوتیاں دے من اندر ٹھنڈک پی رہی بھی ہوں بھگوان جی نے جڑا بچن کیتا ہے وہ بچن پورا ہوئے گا. اس رنس کے گھر دست کے گھر یہ پتر جہاں پیدا ہوئے گا وہی یہ ناش کرے گا. یہ جان کے دیوتے بڑے پریشان ہوئے تھوڑے سمے پچھوں میرا اوتار میرے بھگوان جی نے اس دھرتی سے بھیجا.
سن کر امر کرن کی بانی سر نوائے کر بندن چانی.
اس طرح دیوتیاں نے آکاش بانی سن کے اکال پورکھ جی نو نمسکارا کیتیاں.
دوئرا نج نج گئے ستھان تب کر نشچے من مارے.
سارے دیوتے مان چ نشچا ہو گیا سب نو پتا لگ گیا بھی جہاں اکال پورکھ جی نے بچن کیتا وہ بچن پورا ہونا سب نشچے کر کے من چ سکھ لے کے اپنے اپنے گھر واپس چلے گئے.
یعنی ہن ہے دیت اب کل نشٹ رہ جائے.
سب نے جان لیا بھی ہوں راکشس ماریا جائے گا تو سب کے دکھ دور ہو جان گے. یہ جان کے سب کے من اندر شانتی ہو گئی ਤੇ ਭਗਤ ਪ੍ਰਹਿਲਾਦ ਜੀ ਦੱਸ ਰਹੇ ਨੇ ਕਹਿੰਦੇ ਵੀ ਜਦੋਂ ਦੇਵਤੇ ਖੁਸ਼ ਹੋ ਗਏ ਤੇ ਥੋੜੇ ਸਮੇਂ ਵਿੱਚੋਂ ਅਸੀਂ ਇਸ ਧਰਤੀ ਤੇ ਆਏ ਤੇ ਸਮਾਂ ਐਸਾ ਬਣਿਆ ਵੀ ਸਾਡੇ ਪਿਤਾ ਜੀ ਨੇ ਸਾਨੂੰ ਪੜ੍ਹਨ ਵਾਸਤੇ ਭੇਜਿਆ, ਜਿਹੜੇ ਸੰਡੇ ਮਰਕੇ ਦੀ ਸਾਖੀ ਹੈ ਉਹ ਵੀ ਤੇ ਹੋਰ ਜਿੰਨਾ ਵੀ ਭਗਤ ਪ੍ਰਹਿਲਾਦ ਜੀ ਦਾ ਪੂਰਾ ਇਤਿਹਾਸ ਉਹ ਭਗਤ ਪ੍ਰਹਿਲਾਦ ਜੀ ਆਪ ਸੁਣਾ ਰਹੇ ਨੇ, ਉਹ ਆਪਾਂ ਅਗਲੇ ਪ੍ਰਕਰਣਾਂ ਦੇ ਸ਼ਰਵਣ ਕਰਾਂਗੇ ਜੀ। ਸੋ ਸਤਿਗੁਰੂ ਮਹਾਰਾਜ ਜੀ ਦੀਆਂ ਗੁਰੂ ਦਾ ਇਤਿਹਾਸ ਸੁਣਾਉਂਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਧੁਨਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਪਾਰ ਬ੍ਰਹਮ ਅਵਨਾਸੀ ਅਵਨਾਸ